पाप बुरा पाप है ना बुरा लगता है पापी नू प्यारा है जी बुरा लगता पापी नू पाप है ना बुरा लगता पापी नू प्यारा पाप है जी बुरा लगता पापी नू प्यारा
पाप है जी बुरा लगता पापी नू प्यारा पाप है जी बुरा लगता पापी नू
पाप है जी बुरा लगता पापी नू है जी बुरा लगता पापी नू प्यारा
पाप है जी बुरा लगता पापी नू प्यारा पाप है बुरा लगता पापी नू प्यारा
पापी को प्यारा पाप है बुरा पापी नू प्यारा लगता है। साध संगत जी चंदू ने लिखिया सी मैं तुहाडा सब तो वड्डा दुश्मन बन जांगा ते महाराज ने जवाब देता फिर व्यौंता लग पिया घड़न किवें करिए। कई लोग ना कोशिश ते करदे ने सुराख मिले कोई गल मिले इहो जी असीं निंदिया करिए असीं भंडी प्रचार करिए ते जे निंदिया करन वास्ते मुद्दा कोई ना लभे फिर अपने कोलों ही कढ लैंदे अपने कोलों ही जे सुराख ना ना होवे फिर उन्होंने अपने कोलों ही गल्लां बना बना के निंदिया करी जानी सुभाव हुंदा कईआं दा। पर कहिंदे भाई जे करनी है सोभा तां वी अखी वेख लो जे करनी है निंदिया तां वी अखी वेख लो सुणे सुणाए ते किसे दी सोभा ना करो ते सुणे सुणाए ते किसे दी निंदिया ना करो। जे निंदिया करनी अखी वेखो जे किसी के मगर लगना है जे सोभा जबान तो करनी है तो भी अपने अखी वेखो कन्ना नाल सुन के जीव नाल नहीं बोली जाएगा सुन सुना के बोली जाओ ये पापा के भागी बन जाएंगे। जे असी लोगों के कहते कहता भी रब है जी होवे ठग फिर भी असी दोषी तो जे किसी ने कहता ये तो ठग है जी होवे रब वर्गा तो फिर भी असी दोषी। जे असी किसी चंगा कहना तो भी वेखो पहला परख लो तो जे किसी माड़ा करन कहना है तो भी पहला अखां नाल वेख लो परख लो तो फिर अपना फैसला लो किसी के कहते ना कहो किसी चंगा। लोग लाला 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 हुंदी फिरदी है भाई बल्ले बल्ले बड़ी चढ़ती गल किसी के कहते क्यों मगर लगता तू खुद वेख तो जे निंदिया लोग करते ने करी जान जिहड़े करते ने जिन्ना चिर तू अखी नहीं वेखदा उन्ना चिर फैसला ना लई ये जरूरी है। जे नुकता साढ़े हिरदे च वस जाए तो साड़ी चढ़ती गल ही है पर असी सुनी सुनाई गल बहुत ही करते तो ध्यान देना इन्हें हुण सोचिया भी करिए किवें उंज ते काबू आने वाले है नहीं सुराख कोई इन्हों का छड़ते नहीं कोई गलती है नहीं इन्हां च भी किवें करिए माड़ा मोटा बंदा इन्हां नूं हथ नहीं पा सकता सीधी टक्कर मैं नहीं लै सकता ये तो उपरों ही जे कितें चूड़ी कसी जाए फिर गल बनू जे उपरों सरकारां ही कहण ते फिर ही गल बनूगी ना बस फिर इदा ही किया। जहांगीर बादशाह दे कन्न भरने चंदू ने शुरू करते भी बादशाह कर सकता कुछ ना कुछ ते बादशाह दी ते गद्दी गुरु नानक दी रहमत नाल चल रही है। सत पीढ़ियां दा वचन गुरु नानक साहब ने किया सी ना सत पीढ़ियां तक राज जिहड़ा ये चलिया ते गुरु नानक ने वचन किया ਕੀ ਸਮਝੋਗੇ ਗੁਰੂ ਦੀਆਂ ਖੇਡਾਂ ਨੂੰ? ਉਹੀ ਬਾਦਸ਼ਾਹ ਔਰੰਗਜ਼ੇਬ ਬਾਦਸ਼ਾਹ ਵਰਗੇ ਗੁਰੂ ਗੋਬਿੰਦ ਸਿੰਘ ਦਾ ਘਰ ਬਾਹਰ ਲੁੱਟ ਰਹੇ ਨੇ, ਬੱਚੇ ਸਾਹਿਬਜ਼ਾਦੇ ਸ਼ਹੀਦ ਕਰਦੇ ਨੇ, ਗੁਰੂ ਨਾਨਕ ਸਾਹਿਬ ਵਰਦੇ ਰਹੇ ਨੇ, ਸੱਤ ਪੀੜ੍ਹੀਆਂ ਤੱਕ ਰਾਜ ਚੱਲੂ ਤੇਰਾ। ਸਤਿਗੁਰਾਂ ਦੀਆਂ ਰਮਜ਼ਾਨ ਨੂੰ ਅਸੀਂ ਸਮਝ ਨਹੀਂ ਸਕਦੇ, ਇਹ ਸਿਰਫ ਸਾਡੇ ਵਾਸਤੇ ਪੂਰਨੇ ਪਾਉਣ ਵਾਸਤੇ ਹੀ ਹੈ ਸਾਰਾ ਕੁਛ। ਜੋ ਕੁਝ ਵੀ ਹੋਇਆ, ਇੱਕ ਪਾਸੇ ਸੱਚ ਇੱਕ ਪਾਸੇ ਝੂਠ ਦੀ ਲੜਾਈ ਜਿਹੜੀ ਹੋਈ ਹੈ ਨਾ, ਇਹ ਸਿਰਫ ਸਾਡੇ ਸਾਨੂੰ ਗਿਆਨ ਕਰਵਾ, ਇੱਕ ਪ੍ਰੈਕਟੀਕਲ ਕਰਕੇ ਵਿਖਾਉਣਾ ਸੀ ਮਹਾਰਾਜ ਨੇ। ਸਾਹਿਬਜ਼ਾਦੇ ਸ਼ਹੀਦ ਹੋਏ, ਸਿੱਖਾ ਆ ਵੇਖ ਮੈਂ ਗੜੀ ਉੱਤੇ ਖੜ ਕੇ ਵੀ ਭਾਣਾ ਮੰਨਿਆ, ਤੂੰ ਭਾਣਾ ਮੰਨੀ। ਸ਼ਹੀਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਹੋਈ ਤੇ ਹੱਸ ਕੇ, ਇਹ ਸਿਰਫ ਸਾਡੇ ਵਾਸਤੇ ਪੂਰਨੇ ਪਾਏ ਨੇ, ਨਹੀਂ ਤੇ ਕੌਣ ਸੀ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਖਤਮ ਕਰਨ ਵਾਲਾ, ਸ਼ਹੀਦ ਕਰਨ ਵਾਲਾ? ਇਹ ਪੂਰਨੇ ਪਾ ਕੇ ਗਏ, ਇਹ ਪੂਰਨੇ ਪਾ ਕੇ ਵੀ ਫਤਿਹਗੜ੍ਹ ਸਾਹਿਬ ਤਾਂ ਹੀ ਬਣੂ ਜੇ ਸ਼ਹੀਦ ਹੋਣਗੇ, ਤੇ ਸਾਡੇ ਵਾਸਤੇ ਸਦਾ ਉਹ ਕੰਧ ਸਾਨੂੰ ਯਾਦ ਦਿਵਾਉਂਦੀ ਰਹੇ। ਨਿਸ਼ਾਨੀਆਂ, ਇਹ ਨਿਸ਼ਾਨੀਆਂ ਨੇ ਸਾਡੀ, ਇਸੇ ਕਰਕੇ ਅੱਜ ਸਾਡਾ ਪੰਥ ਚੜ੍ਹਦੀ ਕਲਾ 'ਚ, ਇਸੇ ਕਰਕੇ ਅੱਜ ਸਾਡੀ ਸਿੱਖ ਕੌਮ ਨਜ਼ਰ ਆ ਰਹੀ ਹੈ। ਆ ਸਾਡੀਆਂ ਸ੍ਰੀ ਸਾਹਿਬਾਂ, ਆ ਸਾਡੀਆਂ ਦਸਤਾਰਾਂ, ਆ ਸਾਡੀਆਂ ਦਾੜੀਆਂ, ਇਹ ਇਸੇ ਕਰਕੇ ਨਜ਼ਰ ਆ ਰਹੀਆਂ ਨੇ ਕਿਉਂਕਿ ਨਿਸ਼ਾਨੀਆਂ ਸਾਡੇ ਕੋਲ ਨੇ। ਆਖੋ ਸਤਨਾਮ। ਆ ਨਿੱਕੇ ਨਿੱਕੇ ਬੱਚੇ ਜਿਹੜੇ ਨੇ, ਇਹਨਾਂ ਨੂੰ ਕਿੱਦਾਂ ਪਤਾ ਲੱਗਦਾ ਸਾਡੇ ਇਤਿਹਾਸ ਦਾ? ਇਹ ਸਭ ਇਸੇ ਕਰਕੇ ਖੇਡ ਮਹਾਰਾਜ ਨੇ ਆਪ ਹੀ ਵਰਤਾਈ। ਤੇ ਸਾਧ ਸੰਗਤ, ਜਹਾਂਗੀਰ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਬਾਦਸ਼ਾਹ ਜਹਾਂਗੀਰ ਦਿੱਲੀ ਤੋਂ ਕਸ਼ਮੀਰ ਚੱਲਿਆ ਘੁੰਮਣ ਵਾਸਤੇ, ਲਾਹੌਰ ਆਇਆ। ਰਸਤੇ ਦੇ ਵਿੱਚ ਰਾਵੀ ਦੇ ਦਰਿਆ ਦੇ ਕਿਨਾਰੇ ਦੇ ਉੱਤੇ ਸਾਧ ਸੰਗਤ, ਉਹਨੇ ਲਾਇਆ ਬਾਦਸ਼ਾਹ ਜਹਾਂਗੀਰ ਨੇ ਡੇਰਾ। ਚੰਦੂ ਨੇ ਬੰਦੇ ਭੇਜ ਕੇ ਨਾ, ਆਪਣੇ ਬੰਦੇ ਚੰਦੂ ਨੇ ਭੇਜੇ, ਜਿੰਨਾ ਸਮਾਨ ਸੀ ਸਾਰਾ ਲੁੱਟ ਲਿਆ। ਸਵੇਰ ਹੋਈ, ਬਾਦਸ਼ਾਹ ਕਹਿੰਦਾ ਚੰਦੂ ਤੇਰੇ ਇਲਾਕੇ ਦੇ ਵਿੱਚ ਭਾਈ ਐਡੀ ਲੁੱਟ, ਕਿਹੜੇ ਲੁਟੇਰੇ ਨੇ ਇੱਥੇ? ਕਹਿੰਦੇ ਲੁਟੇਰੇ ਹੋਰ ਕੋਈ ਨੀ, ਬਾਣਾ ਸਾਧਾਂ ਵਾਲਾ ਪਾਇਆ, ਕੰਮ ਲੁਟੇਰਿਆਂ ਵਾਲੇ ਕਰਦੇ ਨੇ, ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਕੰਮ ਹੈ। ਕਹਿੰਦਾ ਝੂਠਾ ਹੀ ਦੋਸ਼ ਲਾਤਾ ਮਹਾਰਾਜ ਤੇ। ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿੰਦੇ ਬੰਦੇ ਖਰਾਬ ਰੱਖੇ ਹੋਏ ਨੇ ਆਪਣੇ ਕੋਲ, ਇਹ ਡਾਕੇ ਮਾਰਦੇ ਨੇ। ਜਹਾਂਗੀਰ ਬਾਦਸ਼ਾਹ ਕਹਿੰਦਾ ਇੱਦਾਂ ਤਾਂ ਨਹੀਂ ਹੋ ਸਕਦਾ, ਉਹਦੇ ਬੜੇ ਤਕੜੇ ਫਕੀਰ ਨੇ ਪਹੁੰਚੇ ਹੋਏ ਨੇ। ਕਹਿੰਦੇ ਪਹਿਲੇ ਤੇ ਅਸੀਂ ਪਹੁੰਚੇ ਹੋਏ ਚਾਰ, ਇਹ ਜਿਹੜਾ ਪੰਜਵਾਂ ਆਇਆ ਨਾ, ਕਹਿੰਦੇ ਇਹ ਠੀਕ ਨਹੀਂ ਹੈ, ਨਿੰਦਿਆ ਲੱਗ ਪਿਆ ਕਰਨ। ਹੁਣ ਬਾਦਸ਼ਾਹ ਜਹਾਂਗੀਰ ਕਹਿੰਦੇ ਰਾਜੇ ਕੰਨਾਂ ਦੇ ਕੱਚੇ ਹੁੰਦੇ ਨੇ, ਅਸਰ ਹੋ ਗਿਆ ਥੋੜ੍ਹਾ ਜਿਹਾ ਉਹਦੇ ਮਨ ਦੇ ਉੱਤੇ, ਥੋੜ੍ਹਾ ਜਿਹਾ ਅਸਰ ਹੋ ਗਿਆ। ਆਮ ਗੱਲ ਨਹੀਂ ਕਹਿੰਦੇ, ਸਾਧੂ ਵੀ ਕੰਨਾਂ ਦੇ ਕੱਚੇ ਹੁੰਦੇ ਨੇ, ਆਮ ਕਰਕੇ ਗੱਲ ਹੁੰਦੀ, ਪਰ ਸਾਧੂ ਕੰਨਾਂ ਦੇ ਕੱਚੇ ਨਹੀਂ ਪਿਆਰੇ ਹੋ। ਸਾਧੂਆਂ ਦਾ ਮਨ ਸਾਫ਼ ਹੁੰਦਾ। ਮੈਂ ਆਪਣੀ ਸਾਧੂਆਂ ਦੀ, ਇਹ ਨਹੀਂ ਮੈਂ ਆਪਣੀ ਗੱਲ ਕਰਦਾ, ਮੈਂ ਗੁਰਮੁਖ ਜਿਹੜੇ ਨੇ, ਜਿੰਨੇ ਵੀ ਗੁਰਮੁਖ ਸੰਗਤ, ਉਹ ਪੈਂਟ ਸ਼ਰਟ ਪਾਈ ਹੋਵੇ, ਭਾਵੇਂ ਕੁੜਤਾ ਪਜਾਮਾ ਪਾਇਆ ਹੋਵੇ, ਜਿਹਦੀ ਬਿਰਤੀ ਸਾਧੂ ਕੋਈ ਲਿਬਾਸ ਦਾ ਨਾਂ ਨਹੀਂ, ਸਾਧੂ ਇੱਕ ਅਵਸਥਾ ਦਾ ਨਾਂ ਹੈ। ਤੇ ਜਿਹੜੀ ਅਵਸਥਾ ਸਾਧੂਆਂ ਵਾਲੀ ਆ ਨਾ, ਉਹਦਾ ਮਨ ਹੁੰਦਾ ਸਾਫ਼, ਜਿਹੜੀ ਗੱਲ ਤੁਸੀਂ ਕਹਿ ਦਿਓਗੇ ਉਸੇ ਵੱਲ ਹੀ ਝੁਕ ਜਾਂਦੇ ਨੇ, ਉਹਨਾਂ ਨੂੰ ਉਹਦੀ ਗੱਲਾਂ 'ਚ ਸੱਚ ਨਜ਼ਰ ਆਉਂਦਾ, ਉੱਧਰ ਉਹਨਾਂ ਦਾ ਝੁਕਾਅ ਹੋ ਜਾਂਦਾ। ਅਸੀਂ ਫਿਰ ਕਹਿੰਦੇ ਹਾਂ ਕੰਨਾਂ ਦੇ ਕੱਚੇ ਹੁੰਦੇ ਨੇ, ਜਿਹੜੀ ਗੱਲ ਕੋਈ ਬਹੁਤੀ ਰਿਪੀਟ ਕਰੀ ਜਾਏ ਵਾਰ ਵਾਰ, ਉਸੇ ਗੱਲ ਦਾ ਅਸਰ ਕਬੂਲ ਲੈਂਦੇ, ਜਿਹੜੀ ਮਰਜ਼ੀ ਗੱਲ ਕਹੀ ਜਾਵੇ, ਉਹ ਇਸ ਤੇ ਇੱਦਾਂ ਲੱਗਦਾ ਵੀ ਕੰਨਾਂ ਦੇ ਕੱਚੇ। ਉਹਨੇ ਇਹ ਗੱਲ ਕਹਿਤੀ, ਉਸ ਤੋਂ ਬਾਅਦ ਨੰਬਰ ਇੱਕ ਤੇ ਕਹਿਤਾ ਵੀ ਲੁਟੇਰੇ ਨੇ, ਤੇ ਇੱਕ ਦੂਜਾ ਬਚਨ ਇਹ ਬਣਿਆ ਕਿ ਜਹਾਂਗੀਰ ਬਾਦਸ਼ਾਹ ਦਾ ਪੁੱਤਰ ਸੀ ਖੁਸਰੋ, ਉਹਨੂੰ ਬਾਗੀ ਕਰਾਰ ਦੇ ਦਿੱਤਾ, ਕੱਢ ਦਿੱਤਾ। ਤੇ ਨਾਲ ਬਾਦਸ਼ਾਹ ਜਹਾਂਗੀਰ ਨੇ ਕਹਿਤਾ ਕਿ ਮੇਰੇ ਪੁੱਤਰ ਖੁਸਰੋ ਨੂੰ ਕੋਈ ਪਨਾਹ ਨਾ ਦੇਵੇ, ਜਿਹੜਾ ਪਨਾਹ ਦੇਗਾ ਉਹਨੂੰ ਜੁਰਮਾਨਾ ਭਰਨਾ ਪੈਣਾ, ਟੈਕਸ ਲਾ ਦੇਵਾਂਗੇ। ਉਹ ਖੁਸਰੋ ਜਿਹੜਾ ਸੀ ਗੁਰੂ ਅਰਜਨ ਦੇਵ ਮਹਾਰਾਜ ਕੋਲ ਚਲਿਆ ਗਿਆ ਸਿੱਧਾ ਹੀ। ਜਦੋਂ ਗੁਰੂ ਅਰਜਨ ਸਾਹਿਬ ਕੋਲ ਗਿਆ ਤੇ ਉਹਨਾਂ ਨੇ ਆਖਿਆ ਭਾਈ ਗੁਰੂ ਨਾਨਕ ਦਾ ਘਰ ਹੈ, ਲੰਗਰ ਛਕੋ। ਲੰਗਰ ਛਕਿਆ, ਪ੍ਰਸ਼ਾਦਾ ਪਾਣੀ ਛਕਾਇਆ, ਚੰਦੂ ਨੂੰ ਇੱਕ ਗੱਲ ਹੋਰ ਮਿਲ ਗਈ। ਪਹਿਲਾ ਮੁੱਦਾ ਤੇ ਉਹ ਕਹਿੰਦਾ ਵੀ ਇਹਨਾਂ ਨੇ ਲੁੱਟ ਲਿਆ ਸਮਾਨ ਤੁਹਾਡਾ, ਉਹਦੀ ਤੇ ਨਹੀਂ ਪਰਵਾਹ ਕੀਤੀ ਬਾਦਸ਼ਾਹ ਨੇ। ਤੇ ਦੂਜਾ ਮੁੱਦਾ ਚੰਦੂ ਨੂੰ ਇਹ ਮਿਲ ਗਿਆ, ਕਹਿੰਦਾ ਐ ਬਾਦਸ਼ਾਹ, ਇਹ ਗੁਰੂ ਵੇਖੋ ਇਹ ਡਰਦਾ ਹੀ ਨਹੀਂ ਤੁਹਾਡੇ ਤੋਂ, ਤੁਹਾਡਾ ਹੁਕਮ ਸੀ ਮੇਰੇ ਪੁੱਤਰ ਨੂੰ ਕੋਈ ਪਨਾਹ ਨਾ ਦੇਵੇ, ਤੇ ਇਹਨਾਂ ਨੇ ਤੁਹਾਡੇ ਪੁੱਤਰ ਨੂੰ ਆਪਣੇ ਲੰਗਰ ਚ ਪਾ ਕੇ ਪ੍ਰਸ਼ਾਦਾ ਛਕਾਇਆ, ਨਾਲੇ ਉਹਨੂੰ ਰਾਸ਼ਨ ਦਿੱਤਾ, ਲੈ ਭਾਈ ਅੱਗੇ ਵੀ ਛਕ ਲਿਓ। ਪਰ ਉਹਨਾਂ ਨੇ ਤੇ ਗੁਰੂ ਨਾਨਕ ਦੇ ਘਰ ਦਾ ਜਿਹੜਾ ਮਾਰਗ ਸੀ ਉਸੇ ਤੇ ਚੱਲੇ, ਭਾਵੇਂ ਇੱਥੇ ਪਾਪੀ ਆ ਜਾਏ, ਭਾਵੇਂ ਹੁਣ ਲੰਗਰ ਵਿੱਚ ਜਿਹੜਾ ਮਰਜ਼ੀ ਪ੍ਰਸ਼ਾਦਾ ਛਕ ਜਾਏ, ਆਪਾਂ ਨੂੰ ਕੀ ਪਤਾ। ਪ੍ਰਸ਼ਾਦਾ ਇੱਥੇ ਹੁਣ ਚੋਰ ਵੀ ਛਕਦੇ ਨੇ, ਸਾਧ ਵੀ ਛਕਦੇ ਨੇ, ਗੁਰਮੁਖ ਵੀ ਛਕਦੇ ਨੇ, ਮਨਮੁਖ ਵੀ ਛਕਦੇ ਨੇ, ਸ਼ਰਾਬੀ ਵੀ ਛਕਦੇ ਨੇ, ਸੋਫੀ ਵੀ ਛਕਦੇ ਨੇ, ਹੁਣ ਆਪਾਂ ਰੋਕਣਾ ਥੋੜਾ ਕਿਸੇ ਨੂੰ? ਜਿਹੜਾ ਮਰਜ਼ੀ ਗੁਰੂ ਦੇ ਲੰਗਰ ਚੋਂ ਪ੍ਰਸ਼ਾਦਾ ਛਕ ਜਾਏ, ਪ੍ਰਸ਼ਾਦਾ ਛਕਦੇ ਹੀ ਆ ਸਾਰੇ। ਤੇ ਸਾਧ ਸੰਗਤ ਇਦਾਂ ਹੀ ਗੁਸਰੋਂ ਛੱਕ ਗਿਆ, ਇਸੇ ਗੱਲ ਦਾ ਡੰਨ ਪਾ ਲਿਆ ਉਹਨਾਂ ਨੇ। ਚੰਦੂ ਕਹਿੰਦਾ ਵੇਖੋ ਤੁਹਾਡੀ ਪਰਵਾਹ ਹੀ ਨਹੀਂ ਕੀਤੀ, ਤੁਹਾਡੇ ਸਹਿਜਾਦੇ ਨੂੰ ਇਹਨਾਂ ਨੇ ਲੰਗਰ ਛਕਾ ਦਿੱਤਾ। ਉਸੇ ਸਮੇਂ ਬਾਦਸ਼ਾਹ ਕਹਿੰਦਾ ਸੱਦੋ ਫਿਰ ਸਾਡੇ ਕੋਲ। ਜਹਾਂਗੀਰ ਨੇ ਬੰਦਾ ਭੇਜਿਆ, ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹੋ ਸਾਡੇ ਕੋਲ ਆ ਕੇ ਸਪਸ਼ਟੀਕਰਨ ਦਿਓ, 2 ਲੱਖ ਰੁਪਇਆ ਟੈਕਸ ਲੱਗੇਗਾ ਤੁਹਾਡੇ ਤੇ ਆਉਣ ਸਾਡੇ ਕੋਲ। ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦੋਂ ਮਿਲਿਆ ਨਾ ਸੁਣਿਆ, ਸਤਿਗੁਰ ਕਹਿੰਦੇ ਬਾਦਸ਼ਾਹ ਨਹੀਂ ਕੁਝ ਕਹਿੰਦਾ, ਇਹ ਸਭ ਚੰਦੂ ਦੀ ਕਰਾਮਾਤ ਹੈ, ਇਹ ਚੰਦੂ ਦਾ ਕੀਤਾ ਕਰਾਇਆ ਸਾਰਾ ਕੁਝ। ਮਹਾਰਾਜ ਹੁਣ ਫਿਰ ਸਤਿਗੁਰ ਕਹਿੰਦੇ ਹਰਗੋਬਿੰਦ ਨੂੰ ਬੁਲਾਓ, ਸਾਡੇ ਸਾਹਿਬਜ਼ਾਦੇ ਨੂੰ ਬੁਲਾਓ। ਸਾਹਿਬਜ਼ਾਦਾ ਸਾਹਿਬਜ਼ਾਦੇ ਨੂੰ ਬੁਲਾ ਲਿਆ ਤੇ ਸਤਿਗੁਰਾਂ ਨੇ ਨਾ ਗੁਰਗੱਦੀ ਦੀ ਰਸਮ ਉੱਥੇ ਆਪ ਹੀ ਅਦਾ ਕਰਤੀ। ਕਹਿੰਦੇ ਲੈ ਭਾਈ, ਗੁਰੂ ਨਾਨਕ ਦੀ ਗੱਦੀ ਦਾ ਮਾਲਕ ਹੁਣ ਤੂੰ ਹੈ। ਜਦੋਂ ਗੁਰਗੱਦੀ ਦੇ ਦਿੱਤੀ ਤੇ ਸਾਰੀ ਸੰਗਤ ਸਮਝ ਗਈ ਵੀ ਮਹਾਰਾਜ ਹੁਣ ਚੱਲੇ ਨੇ ਲਾਹੌਰ, ਮੁੜ ਕੇ ਨਹੀਂ ਆਉਂਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਹੁਣ ਚੱਲੇ ਨੇ ਇਹ ਹੁਣ ਮੁੜ ਕੇ ਨਹੀਂ ਆਉਂਦੇ, ਜਿਹੜੀ ਗੁਰਗੱਦੀ ਦੇ ਦਿੱਤੀ ਸਪਸ਼ਟ ਹੋ ਗਈ ਗੱਲ। 5 ਸਿੱਖ ਨਾਲ ਲਏ, ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਪ੍ਰਾਣਾ, ਭਾਈ ਪੈੜਾ, ਭਾਈ ਲਗਾਹਾ। ਇਹ 5 ਸਿੱਖ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਨਾਲ ਲੈ ਲਏ। ਚਲੋ ਪਿਆਰਿਓ ਚਲੀਏ, ਅਰਦਾਸ ਕਰਕੇ ਅੰਮ੍ਰਿਤਸਰ ਦੀ ਧਰਤੀ ਤੋਂ ਤੁਰ ਪਏ ਤੇ ਸੰਗਤਾਂ ਵਿੱਚ ਵਿਰਲਾਪ ਧਾਹਾ ਮਾਰ ਮਾਰ ਰੋਣ ਸੰਗਤਾਂ ਤੇ ਸੱਚੇ ਪਾਤਸ਼ਾਹ ਆਪ ਚੱਲੇ ਹੋ ਤੇ ਫਿਰ ਹੁਣ ਮੁੜ ਕੇ ਕਦੋਂ ਆਓਗੇ। ਮਹਾਰਾਜ ਕਹਿੰਦੇ ਭਾਈ ਬਸ ਹੁਣ ਤੇ ਹੁਣ ਤਾਂ ਹੋਣਗੇ ਸੁਜੋਗਾਂ ਨਾਲ ਮੇਲੇ, ਨਦੀਆਂ ਦੇ ਨੀਰ ਵਿਛੜੇ ਹੋਣਗੇ ਸੁਜੋਗਾਂ ਨਾਲ ਮੇਲੇ, ਨਦੀਆਂ ਦੇ ਨੀਰ ਵਿਛੜੇ ਹੋਣਗੇ ਸੁਜੋਗਾਂ ਨਾਲ ਮੇਲੇ, ਨਦੀਆਂ ਦੇ ਨੀਰ ਵਿਛੜੇ ਗੱਜ ਕੇ ਬੋਲੋ ਭਾਈ। ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਨੂੰ ਰਵਾਨਾ ਹੋਏ ਤੇ ਸੰਗਤਾਂ ਤਾਂ ਮਾਰ ਮਾਰ ਰੋਂਦੀਆਂ ਨੇ, ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਚੱਲਿਓ ਤੇ ਤੁਹਾਡੇ ਬਿਨਾਂ ਸਾਡਾ ਹੈ ਕੌਣ। ਮਹਾਰਾਜ
ਭਾਈ ਤੁਹਾਨੂੰ ਮੈਂ ਇਹਦੇ ਲੜ ਲਾ ਚੱਲਿਆ ਤੇ ਜਾਣਾ ਤੇ ਪੈਣਾ ਹੈ, ਮਹਾਰਾਜ ਨੂੰ ਪਤਾ ਸਮਾਂ ਆ ਗਿਆ ਸਾਡਾ ਹੁਣ ਜਾਣਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਣਾ ਵਰਤਾ ਦੇਣਾ, ਸਰੀਰ ਰੂਪੀ ਠੀਕਰਾ ਚੰਦੂ ਦੇ ਸਿਰ ਦੇ ਉੱਤੇ ਭੰਨਣਾ। ਆਖੋ ਸਤਨਾਮ ਸਾਧ ਸੰਗਤ ਜੀ। ਮਹਾਰਾਜ ਜੀ ਚੱਲੇ ਲਾਹੌਰ ਵੱਲ ਨੂੰ ਤੁਰ ਪਏ ਅੰਮ੍ਰਿਤਸਰ ਤੋਂ
ਰਵਾਨਾ ਹੋਏ ਕਰਕੇ ਅਰਦਾਸ। ਤੇ ਸਾਧ ਸੰਗਤ ਜਦੋਂ ਮਹਾਰਾਜ ਚੱਲਦੇ ਚੱਲਦੇ ਫਿਰ ਪਹੁੰਚੇ ਲਾਹੌਰ, ਇੱਕ ਗੁਰਸਿੱਖ ਦੇ ਘਰ ਨਿਵਾਸ ਕੀਤਾ। ਚੰਦੂ ਨੇ ਕੰਨ ਭਰੇ, ਵੇਖੋ ਜੀ ਲੋਕ ਉਹਨਾਂ ਨੂੰ ਇੱਥੇ ਮੱਥੇ ਟੇਕ ਰਹੇ ਨੇ। ਜਹਾਂਗੀਰ ਬਾਦਸ਼ਾਹ ਜਾ ਕੇ ਕਹਿੰਦਾ ਆਏ ਨੀ ਤੁਹਾਡੇ ਕੋਲ, ਇੱਥੇ ਕਿਸੇ ਸਿੱਖ ਦੇ ਘਰ ਬੈਠੇ ਨੇ, ਬੁਲਾ ਲਿਆ ਉੱਥੋਂ। ਮਹਾਰਾਜ ਆਏ ਤੇ ਜਹਾਂਗੀਰ ਬਾਦਸ਼ਾਹ ਆਪਣੇ ਤਖਤ ਤੋਂ ਉੱਠ ਕੇ ਗਿਆ ਅੱਗੋਂ ਮੰਦੀ ਲੈਣ, ਆਪਣੇ ਕੋਲ ਬਿਠਾਇਆ ਆਸਣ ਦੇ ਕੋਲ ਨੇੜੇ। ਫਿਰ ਮਹਾਰਾਜ ਨਾਲ ਬਚਨ ਬਲਾਸ ਕਰਦਾ ਰਿਹਾ, ਮਿੱਠੇ ਮਿੱਠੇ ਬਚਨ ਮਹਾਰਾਜ ਦੇ ਸੁਣ ਕੇ ਕਹਿੰਦਾ ਲੱਗਦੇ ਤੇ ਹੈ ਨੀ ਇਹੋ ਜਿਹੇ ਵੀ ਚੋਰ ਵੀ ਹੋਣਗੇ, ਲੱਗਦੇ ਤੇ ਹੈ ਨੀ ਇਹੋ ਜਿਹੇ। ਕਈ ਬਚਨ ਬਲਾਸ ਉਹਨੇ ਕੀਤੇ, ਮਹਾਰਾਜ ਤੋਂ ਕਈ ਸਵਾਲ ਪੁੱਛੇ ਤੇ ਸਤਿਗੁਰੂ ਜਵਾਬ ਦਿੰਦੇ ਰਹੇ। ਤੇ ਫਿਰ ਜਹਾਂਗੀਰ ਬਾਦਸ਼ਾਹ ਸ਼ਾਮ ਪੈ ਗਈ, ਕਹਿੰਦਾ ਮਹਾਰਾਜ ਆਪ ਜੀ ਨੇ ਮੇਰੇ ਪੁੱਤ ਨੂੰ ਖੁਸਰੋ ਨੂੰ ਪਨਾਹ ਦਿੱਤੀ। ਤੇ ਉਸ ਸਮੇਂ ਮਹਾਰਾਜ ਕਹਿੰਦੇ ਭਾਈ ਗੁਰੂ ਨਾਨਕ ਦੇ ਘਰ ਵਿੱਚ ਕੋਈ ਆ ਜੇ? ਅਜੇ ਗੱਲ ਚੱਲਦੀ ਪਈ ਸੀ, ਸਮਾਂ ਹੋ ਗਿਆ, ਕਚਹਿਰੀ ਬੰਦ ਹੋ ਗਈ, ਸਮਾਂ ਜਿਹੜੀ ਸਮਾਪਤ ਹੋ ਗਈ, ਬਰਖਾਸਤ ਹੋ ਗਈ। ਤੇ ਸੌ ਜਦੋਂ ਇਹ ਟਾਈਮ ਹੋ ਗਿਆ ਤੇ ਚੰਦੂ ਕੰਨ ਚ ਆ ਕੇ ਕਹਿੰਦਾ ਜਹਾਂਗੀਰ ਬਾਦਸ਼ਾਹ ਨੂੰ ਗੱਲ ਸੁਣੋ ਜੀ, ਤੁਸੀਂ ਐਵੇਂ ਆਪਣਾ ਦਿਮਾਗ ਲਾਈ ਜਾਂਦੇ ਹੋ ਇੱਧਰ, ਇਹ ਕੰਮ ਮੈਂ ਆਪੇ ਕਰ ਲੂੰ, ਮੈਂ ਇਹਨਾਂ ਨੂੰ ਆਪਣੇ ਘਰ ਲੈ ਜਾਂਦਾ, ਤੁਸੀਂ ਚੱਲੋ ਕਸ਼ਮੀਰ, ਮੈਂ ਮਗਰੋਂ ਆ ਜੂੰ ਆਪੇ ਬਾਅਦ ਚ, ਤੇ ਮੈਂ ਇਹਨਾਂ ਨੂੰ ਘਰ ਲੈ ਜਾਂਦਾ, ਮੈਂ ਦੋ ਚਾਰ ਦਿਨ ਇਹਨਾਂ ਨੂੰ ਘਰ ਰੱਖਾਂਗਾ, ਨਾਲੇ ਮੈਂ ਸੇਵਾ ਕਰ ਲਾਂਗਾ ਤੇ ਨਾਲੇ ਮੈਂ ਇਹਨਾਂ ਨੂੰ ਮਨਾ ਲਾਂਗਾ ਆਪੇ। 2 ਲੱਖ ਰੁਪਇਆ ਕਰ ਟੈਕਸ ਦੇ ਦਿਓ ਜਾਂ ਮਾਫੀ ਮੰਗ ਲਓ, ਇਹ ਮੇਰੇ ਤੇ ਛੱਡੋ ਜੀ ਗੱਲ ਤੁਸੀਂ। ਜਹਾਂਗੀਰ ਤੇ ਗਾਂ ਲੰਘ ਗਿਆ। ਬਸ ਫਿਰ ਚੰਦੂ ਉਸ ਸਮੇਂ ਦਰਬਾਰ ਚੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੇ 5 ਸਿੱਖਾਂ ਨੂੰ ਆਪਣੇ ਘਰ ਲੈ ਗਿਆ। ਜਦੋਂ ਲੱਗਿਆ ਘਰ, ਬਸ ਸੁਰ ਬਦਲ ਦਿੱਤੀ ਇਹਨੇ ਜਾਣ ਸਾਹਿਬ, 5 ਨੂੰ ਇੱਕ ਕਮਰੇ 'ਚ ਬੰਦ ਕਰਤਾ ਬਾਹਰ ਡਿਊਟੀ 'ਚ, ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥ ਕੜੀਆਂ, ਗੁਰੂ ਅਰਜਨ ਦੇਵ ਮਹਾਰਾਜ ਨੂੰ ਅੱਗੇ ਇੱਕ ਪਿੰਜਰਾ ਬਣਾਇਆ ਉਹਦੇ ਵਿੱਚ ਕੈਦ ਕਰਤਾ। ਕਹਿੰਦਾ ਵੇਖਿਆ ਨਾ, ਤੁਹਾਨੂੰ ਮੈਂ ਕਿਹਾ ਸੀ ਜੇ ਦੁਨੀਆਂ ਵਿੱਚ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਤੇ ਉਹ ਮੈਂ ਹਾਂ, ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਨਹੀਂ ਨਾ ਲਿਆ, ਹੁਣ ਤੁਹਾਨੂੰ ਇਹਦਾ ਫਲ ਭੁਗਤਣਾ ਪੈਣਾ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਚੰਦੂ ਜੋ ਤੇਰਾ ਜੀ ਕਰਦਾ ਤੂੰ ਕਰ ਲੈ, ਜੋ ਤੇਰਾ ਜੀ ਚਾਹੁੰਦਾ ਨਾ ਤੂੰ ਕਰ ਲੈ, ਪਰ ਅਸੀਂ ਈਨ ਨਹੀਂ ਮੰਨਣੀ, ਅਸੀਂ ਸੰਗਤ ਦਾ ਵਚਨ ਨਹੀਂ ਉਲਟਾ ਸਕਦੇ, ਸਾਡੇ ਵਾਸਤੇ ਸੰਗਤ ਬੜੀ ਵੱਡੀ ਗੱਲ ਹੈ, ਸੰਗਤ ਵੱਡੀ ਹੈ ਸਾਡੇ ਵਾਸਤੇ। ਤੇ ਸਾਧ ਸੰਗਤ ਉਸ ਸਮੇਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਾਧ ਸੰਗਤ ਇੱਕ ਰੋੜੇ ਜਿੱਦਾਂ ਪਏ ਆਉਂਦੇ ਥੱਲੇ, ਉਹ ਇੱਕ ਜੇਲ ਜਿਹੜੀ ਬਣੀ ਹੋਈ ਆ, ਵੱਡੇ ਵੱਡੇ ਸਰੀਏ ਕਿੱਲ ਲੱਗੇ ਹੋਏ ਨੇ ਥੱਲੇ, ਰੋੜਿਆਂ ਦਾ ਫਰਸ਼ ਜਿੱਦਾਂ ਵਿਛਿਆ ਹੁੰਦਾ ਉਹਦੇ ਉੱਤੇ ਮਹਾਰਾਜ ਰਹੇ। ਤੇ ਪ੍ਰਸ਼ਾਦਾ ਜੇ ਮੰਗਣ, ਕਹਿੰਦੇ 1 ਲੱਖ ਰੁਪਈਆ ਲੈਣਾ ਤੇ ਪ੍ਰਸ਼ਾਦਾ ਇੱਕ ਪ੍ਰਸ਼ਾਦਾ ਫੇਰ ਦੇਣਾ, 1 ਲੱਖ ਰੁਪਈਆ ਲੈ ਕੇ ਪਾਣੀ ਦਾ ਗਲਾਸ ਫੇਰ ਦੇਣਾ ਹੈ। ਮਹਾਰਾਜ ਕਹਿੰਦੇ ਓਏ ਤੇਰੇ ਪਾਪੀ ਦੇ ਘਰ ਦਾ ਤੇ 1 ਲੱਖ ਤੂੰ ਦੇਵੇਂ, ਅਸੀਂ ਤਾਂ ਨਹੀਂ ਸਕਦੇ, ਤੇਰੇ ਪਾਪੀ ਦੇ ਘਰ ਦਾ ਤੂੰ 1 ਲੱਖ ਰੁਪਈਆ ਜੇ ਤੂੰ ਦੇਵੇਂ ਨਾ, ਅਸੀਂ ਤਾਂ ਵੀ ਨਹੀਂ ਸਕਦੇ ਤੇਰੇ ਘਰ ਦਾ, ਪਾਪੀ ਦੇ ਘਰ ਦਾ, ਜਿਹੋ ਜਿਹਾ ਅੰਨ ਉਹੋ ਜਿਹਾ ਮਨ ਹੋ ਜਾਣਾ। ਗੁਰਮੁਖ ਹੋ, ਜਿਹੜੀ 10 ਨਵਾਂ ਦੀ ਕਿਰਤ ਕਮਾਈ ਕਰਕੇ ਜਿਹੜਾ ਪ੍ਰਸ਼ਾਦਾ ਨਾ, ਉਹਦੇ ਵਿੱਚ ਬੜਾ ਆਨੰਦ ਹੈ, ਉਹਦੇ ਵਿੱਚ ਬੜਾ ਆਨੰਦ ਹੈ। ਤੇ ਜਿਹੜਾ ਕੋਈ ਵਿਕਾਰੀ ਬੰਦਾ ਹੁੰਦਾ ਹੈ, ਉਹਦੇ ਹੱਥਾਂ ਦਾ ਪ੍ਰਸ਼ਾਦਾ ਜਿਹੜਾ, ਉਹ ਵੀ ਅੰਦਰ ਵਿਕਾਰ ਵਿਕਾਰ ਪੈਦਾ ਕਰਦਾ, ਫਿਰ ਭਗਤੀ 'ਚ ਸਿਮਰਨ 'ਚ ਮਨ ਨਹੀਂ ਲੱਗਦਾ ਕਦੇ। ਤੇ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਥੱਲੇ ਰੋੜ ਹੀ ਨੇ, ਰੋੜਾਂ ਦੇ ਉੱਪਰ ਹੀ, ਅਰਸ਼ਾਂ ਦੇ ਮਾਲਕ ਨੂੰ ਫਰਸ਼ਾਂ ਤੇ ਪੈ ਗਿਆ ਸੋਹਣਾ, ਅਰਸ਼ਾਂ ਦੇ ਮਾਲਕ ਨੂੰ ਜੀ ਰੋੜਾਂ ਤੇ ਪੈ ਗਿਆ ਸੋਹਣਾ, ਅਰਸ਼ਾਂ ਦੇ ਮਾਲਕ ਨੂੰ
ਸੋਹਣਾ, ਅਰਸ਼ਾਂ ਦੇ ਮਾਲਕ ਨੂੰ ਰੋੜਾਂ ਤੇ ਪੈ ਗਿਆ ਸੋਹਣਾ, ਅਰਸ਼ਾਂ
ਕਹਿੰਦੇ ਅਸੀਂ ਤੇਰੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਤੇ ਅਗਲਾ ਦਿਨ ਹੋਇਆ ਕਹਿੰਦਾ ਦੇਗ ਉਬਾਲੋ, ਦੇਗਾ ਲਿਆ ਕੇ ਵੱਡਾ ਸਾਰਾ ਪਾਣੀ ਪਾ ਲਿਆ, ਸਵੇਰ ਤੋਂ ਦੁਪਹਿਰ ਤੱਕ ਲੱਕੜਾਂ ਡਾਉਂਦੇ ਗਏ ਥੱਲੇ ਤੇ ਪਾਣੀ ਵਾਲੇ ਲੱਗ ਪਿਆ ਮਾਰਨ। ਗੁਰੂ ਅਰਜਨ ਦੇਵ ਮਰ ਨੂੰ ਕਹਿੰਦਾ ਤੁਹਾਨੂੰ ਇਹਦੇ ਚ ਬਿਠਾਵਾਂਗੇ, ਲੜਕੀ ਦਾ ਰਿਸ਼ਤਾ ਨਹੀਂ ਤੇ ਪ੍ਰਵਾਨ ਕਰ ਲਓ ਅਜੇ ਵੀ। ਮਹਾਰਾਜ ਕਹਿੰਦੇ ਓਏ ਪਾਪੀਆ, ਇਦਾਂ ਰਿਸ਼ਤੇ ਪ੍ਰਵਾਨ ਹੁੰਦੇ ਨੇ ਕਿਤੇ? ਜਵਾਬ ਇਹੀ ਹੈ, ਜੋ ਮਰਜ਼ੀ ਕਹਿ ਲਾ, ਬਾਕੀ ਗੱਲ ਰਹੀ ਇਹਦੇ ਚ ਭਾਉਣ ਦੀ, ਤੂੰ ਕੀ ਪਾਏਗਾ? ਲੈ ਚੱਲ ਮੈਂ ਆਪ ਹੀ ਬੈਠ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਚੱਲ ਫਿਰ ਮੈਂ ਆਪ ਹੀ ਬੈਠ ਦਾਂ। ਉਬਲਦੀ ਦੇਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਬੈਠ ਕੇ ਜਾ ਕੇ ਆਪ ਮਹਾਰਾਜ ਦਾ ਚਿਹਰਾ ਬਾਹਰ ਰੱਖਿਆ। ਜਦੋਂ ਦਿਆਲ ਦਾਸ ਨੂੰ ਉਬਲਦੀ ਦੇਗ ਚ ਬਾਲਿਆ ਨਾ, ਉੱਤੇ ਢੱਕਣ ਦੇ ਦਿੱਤਾ ਸੀ, ਉਹ ਤੇ ਸ਼ਹੀਦ ਵੀ ਵਿੱਚ ਹੀ ਹੋ ਗਿਆ ਸੀ ਭਾਈ ਦਿਆਲਾ ਗੁਰੂ ਤੇਗ ਬਹਾਦਰ ਮਹਾਰਾਜ ਵੇਲੇ। ਤੇ ਭਾਈ ਦਿਆਲੇ ਨੂੰ ਪੁੱਛਿਆ ਗੁਰੂ ਤੇਗ ਬਹਾਦਰ ਸਾਹਿਬ ਨੇ, ਕਹਿੰਦੇ ਦਿਆਲਿਆ ਹਾਂ ਮਹਾਰਾਜ ਜੀ, ਉਹ ਭਾਈ ਤੈਨੂੰ ਸੇਕ ਨਹੀਂ ਲੱਗਦਾ? ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਉਸ ਸਮੇਂ ਕਹਿੰਦਾ ਮਹਾਰਾਜ ਕੀ ਹੋ ਗਿਆ ਜਿਸ ਦੇਗ ਵਿੱਚ ਮੈਂ ਵਾਲੇ ਖਾ ਰਿਹਾ, ਪੰਜਵੇਂ ਜਾਮੇ ਚ ਤੁਸੀਂ ਵੀ ਇਸੇ ਦੇਗੇ ਚ ਵਾਲੇ ਖਾਧੇ ਨੇ, ਜੋ ਤੁਸੀਂ ਆਖਿਆ ਸੀ ਉਹੀ ਮੈਂ ਕਹਿ ਰਿਹਾ, ਤੁਸੀਂ ਵੀ ਉੱਬਲ ਦੀ ਦੇਗ ਵਿੱਚ ਬਹਿ ਕੇ ਆਖਿਆ ਸੀ ਜੋ ਤੁਦ ਭਾਵੈ ਸਾਈ ਭਲੀ ਕਾਰ, ਉਹੀ ਮੈਂ ਕਹਿ ਰਿਹਾ। ਦਿਆਲੇ ਬਾਬੇ ਜਦੋਂ ਇੰਨਾ ਵਜਨ ਕੀਤਾ ਨਾ ਤੇ ਉੱਤੇ ਬੜਾ ਵੱਡਾ ਢੱਕਣ ਉੱਤੇ ਦੇ ਉੱਤੋਂ ਦੱਬ ਦਿੱਤਾ, ਉੱਬਲ ਦੀ ਦੇਗ ਦੇ ਵਿੱਚ ਹੀ ਭਾਈ ਦਿਆਲਾ ਜੀ ਨੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ। ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਚਿਹਰਾ ਬਾਹਰ ਸੀ ਜਦੋਂ ਉੱਬਲ ਦੀ ਦੇਗ ਵਿੱਚ ਬਿਠਾਇਆ ਤੇ ਸਾਸਨ ਮਾਸ ਜਿਹੜਾ ਸਰੀਰ ਦਾ ਜੁਦਾ ਹੋ ਗਿਆ ਹੱਡੀਆਂ ਨਾਲ। ਤੇ ਜਦੋਂ ਮਹਾਰਾਜ ਜੀ ਨੂੰ ਬਾਹਰ ਕੱਢਿਆ ਤੇ ਸਾਸਨ ਮਾਸ ਲਮਕਣ ਲੱਗ ਪਿਆ ਨਾਲ ਸਰੀਰ ਦੇ, ਪਾਣੀ ਬਹੁਤ ਗਰਮ ਸੀ ਪਰ ਸਤਿਗੁਰੂ ਫਿਰ ਵੀ ਨੇਤਰ ਉਵੇਂ ਬੜੇ ਮਸਤੀ ਦੇ ਵਿੱਚ ਨੇ, ਇੱਕ ਵਾਰੀ ਵੀ ਸੀ ਨਹੀਂ ਆਖਿਆ। ਗੁਰੂ ਅਰਜਨ ਦੇਵ ਮਹਾਰਾਜ ਉੱਬਲ ਦੀ ਦੇਗ ਵਿੱਚੋਂ ਬਾਹਰ ਨਿਕਲੇ, ਫਿਰ ਮਾਰ ਕੇ ਚੌਂਕੜਾ, ਬਸ ਇੱਕੋ ਹੀ ਗੀਤ ਗਾਈ ਜਾਂਦੇ,
ਤੇਰਾ ਕੀ ਆ ਸਤਿਗੁਰ ਸਾਨੂੰ ਮਿੱਠਾ ਮਿੱਠਾ ਲੱਗਦਾ, ਤੇਰਾ ਕੀ ਆ ਜੀ ਸਾਨੂੰ ਮਿੱਠਾ ਮਿੱਠਾ ਲੱਗਦਾ, ਸਾਨੂੰ ਮਿੱਠਾ ਮਿੱਠਾ ਲੱਗਦਾ, ਤੇਰਾ ਕੀ ਆ ਜੀ ਸਾਨੂੰ ਮਿੱਠਾ ਮਿੱਠਾ ਲੱਗਦਾ,
ਮਿੱਠਾ ਲੱਗੇ ਹਰ ਨਾਮ ਪਦਾਰਥ
ਨਾਨਕ
ਨਾਨਕ ਮੰਗ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਉੱਬਲ ਦੀ ਦੇਗ ਚ ਬਾਲਿਆ, ਰਾਤ ਪਈ ਤੇ ਚੰਦੂ ਦੀ ਨੂੰਹ ਇੱਕ ਗੁਰਸਿੱਖ ਦੇ ਘਰ ਵਿੱਚੋਂ ਆਈ ਸੀ, ਲੜਕੀ ਸੀ ਗੁਰਸਿੱਖ ਦੀ, ਮਹਾਰਾਜ ਦੇ ਦਰ ਤੇ ਜਾਣ ਵਾਲੇ ਸੀ। ਜਦੋਂ ਇਹਨੂੰ ਲੱਗਿਆ ਪਤਾ ਵੀ ਮੇਰਾ ਸਹੁਰਾ ਆ ਕਾਰਾ ਕਰ ਰਿਹਾ ਤੇ ਇਹਨੇ ਗਹਿਣੇ ਦਿੱਤੇ ਆਪਣੇ ਪਹਿਰੇਦਾਰਾਂ ਨੂੰ ਤੇ ਸਤਿਗੁਰਾਂ ਦੇ ਕੋਲ ਆਈ, ਪ੍ਰਸ਼ਾਦਾ ਲੈ ਕੇ ਨਹੀਂ ਮਹਾਰਾਜ ਥੋੜਾ ਜਿਹਾ ਪ੍ਰਸ਼ਾਦਾ ਛਕ ਲਓ। ਮਹਾਰਾਜ ਕਹਿੰਦੇ ਧੀਏ ਤੇਰੀ ਸੇਵਾ ਪ੍ਰਵਾਨ ਹੈ ਪਰ ਅਸੀਂ ਇਹ ਪਾਪੀ ਦੇ ਘਰ ਦਾ ਨਹੀਂ ਛਕਣਾ, ਆਇਆ ਤੇ ਉਹਦੇ ਖਜ਼ਾਨੇ ਚ ਹੋਈ ਹੈ, ਅਸੀਂ ਇਹਦੇ ਪਾਪੀ ਦੇ ਘਰ ਦਾ ਨਹੀਂ ਛਕਣਾ, ਤੇਰੀ ਸੇਵਾ ਪ੍ਰਵਾਨ ਹੈ, ਤੇਰੀ ਜੇ ਕੋਈ ਇੱਛਾ ਤੇ ਮੈਨੂੰ ਦੱਸ। ਕਹਿੰਦੀ ਮਹਾਰਾਜ ਜੀ ਕੋਈ ਇੱਛਾ? ਸਤਿਗੁਰ ਕਹਿੰਦੇ ਨਹੀਂ ਦੱਸ। ਕਹਿੰਦੀ ਦਰਸ਼ਨ ਹੋ ਗਏ ਬਸ, ਹੋਰ ਕੀ ਚਾਹੀਦਾ? ਮਹਾਰਾਜ ਨੇ ਫੇਰ ਆਖਿਆ ਕਹਿੰਦੇ ਨਹੀਂ ਬੀਬਾ, ਧੀਏ ਦੱਸ ਤੇਰੇ ਮਨ ਦੀ ਇੱਛਾ ਹੈ ਕੋਈ? ਕਹਿੰਦੀ ਫਿਰ ਇੱਕੋ ਹੀ ਕਿਰਪਾ ਕਰੋ। ਕਹਿੰਦੇ ਕੀ?
ਜਦੋਂ ਸੱਚਖੰਡ ਜਾਵੋਗੇ ਮੈਨੂੰ ਨਾਲ ਹੀ ਲੈ ਕੇ ਜਾਓ, ਸੱਚਖੰਡ ਜਾਵੋਗੇ ਮੈਨੂੰ ਨਾਲ ਹੀ ਲੈ ਕੇ ਜਾਓ, ਸੱਚਖੰਡ ਜਾਵੋਗੇ ਮੈਨੂੰ ਨਾਲ ਹੀ ਲੈ ਕੇ ਜਾਓ।
ਇਹ ਮੰਗ ਮੈਨੂੰ ਮੇਰੀ ਮੰਗ ਪੂਰੀ ਕਰਨੀ ਹੈ ਨਾ ਤੇ ਮੇਰੇ ਤੇ ਮਿਹਰ ਕਰੋ ਮੈਨੂੰ ਪਤਾ ਤੁਸੀਂ ਹੁਣ ਸੱਚਖੰਡ ਜਾਓਗੇ ਸਰੀਰ ਰੂਪੀ ਠੀਕਰਾ ਮੇਰੇ ਸਹੁਰੇ ਦੇ ਸਿਰ ਤੇ ਭੰਨਣਾ ਤੁਸੀਂ ਤੇ ਮੇਰੀ ਬੇਨਤੀ ਹੈ ਵੀ ਜਦੋਂ ਸੱਚਖੰਡ ਜਾਓਗੇ ਤੇ ਮੈਨੂੰ ਨਾਲ ਹੀ ਲੈ ਕੇ ਜਾਇਓ ਸਤਿਗੁਰਾਂ ਨੇ ਰੱਖਿਆ ਸਿਰ ਤੇ ਹੱਥ ਕਹਿੰਦੇ ਧੀਏ ਅਸੀਂ ਬਸ ਆ ਸਰੀਰ ਰੂਪੀ ਠੀਕਰਾ ਪਰਸੋਂ ਨੂੰ ਫੁੱਟ ਦੇ ਭੰਨ ਦੇਣਾ ਹੈ ਤੋੜ ਦੇਣਾ ਹੈ ਜਦੋਂ ਜਾਵਾਂਗੇ ਤੇ ਤੈਨੂੰ ਨਾਲ ਹੀ ਲੈ ਕੇ ਜਾਵਾਂਗੇ ਨਾਲ ਵੇਖੋ ਕਿਹੋ ਜਿਹੀ ਮੰਗ ਹੈ ਉਹ ਵੀ ਉਹਦੇ ਘਰ ਵਿੱਚ ਹੀ ਹੈ ਪਰ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਮਾੜੇ ਚੰਗੇ ਲੋਕ ਹਰ ਘਰ ਵਿੱਚ ਹਰ ਧਰਮ ਵਿੱਚ ਹਰ ਵਰਗ ਵਿੱਚ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਹਰ ਧਰਮ ਵਿੱਚ ਮਾੜੇ ਤੇ ਚੰਗੇ ਲੋਕ ਨੇ ਜੇ ਮਾੜੇ ਸਾਡੇ ਚ ਨਾ ਹੋਣ ਤੇ ਸਾਡੀ ਕੌਮ ਨੂੰ ਢਾਹ ਲਾਉਣ ਵਾਲਾ ਹੈ ਹੀ ਕੌਣ ਜੇ ਸਾਡੇ ਜੀ ਗਦਾਰ ਨਾ ਹੋਣ ਤੇ ਕੌਣ ਹੈ ਸਾਨੂੰ ਖਤਮ ਕਰਨ ਵਾਲਾ ਸਿੱਖੀ ਨੂੰ ਢਾਹ ਲੱਗਦੀ ਉਦੋਂ ਜਦੋਂ ਆਪਣੇ ਹੀ ਗਦਾਰ ਬਣ ਜਾਂਦੇ ਨੇ ਢਾਹ ਲੱਗਦੀ ਹੋਈ ਉਦੋਂ ਆ ਜਦੋਂ ਆਪਣੇ ਹੀ ਗਦਾਰ ਬਣ ਜਾਣ ਪਿਆਰੇ ਹੋ ਸਵਾਓ ਜੇ ਮਾੜੇ ਨਾ ਹੋਣ ਜੇ ਗਦਾਰ ਨਾ ਹੋਣ ਜੇ ਸਿੱਖ ਨਾ ਸਿੱਖ ਨੂੰ ਮਾਰੇ ਇਹ ਕੌਮ ਕਦੇ ਨਾ ਹਾਰੇ ਅਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਕਦੇ ਵੀ ਨਹੀਂ ਹਾਰ ਸਕਦੀ ਕੌਮ ਸਾਡੀ ਪਰ ਵਿੱਚ ਹੀ ਗਦਾਰ ਉਹ ਨੂੰਹ ਸੀ ਮਰ ਉਹ ਚੰਦੂ ਦੀ ਤੇ ਅਗਲਾ ਦਿਨ ਹੋਇਆ ਤੱਤੀ ਤਵੀ ਦੇ ਉੱਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਿਠਾਉਣ ਦੀ ਤਿਆਰੀ ਹੋ ਗਈ ਤਵੀ ਕਰ ਲਈ ਗਰਮ ਸਵੇਰ ਤੋਂ ਲੈ ਕੇ ਅੱਗਾਂ ਲੱਕੜਾਂ ਡਾਉਂਦੇ ਗਏ ਐ ਲਾਲ ਸੁਰਖ ਹੋਈ ਪਈ ਹੈ ਤੱਤੀ ਤਵੀ ਤਵੀ ਜਿਹੜੀ ਬਿਲਕੁਲ ਐ ਲਾਲ ਨੇੜੇ ਖੜਿਆ ਨਹੀਂ ਜਾਂਦਾ ਸੇਕ ਮਾਰਦਾ ਇੰਨਾ ਗੁਰੂ ਅਰਜਨ ਦੇਵ ਮਾਨ ਨੂੰ ਚੰਦੂ ਕਹਿੰਦਾ ਤੱਤੀ ਤਵੀ ਤੇ ਵਾਇਆ ਜਾਏਗਾ ਆ ਹੁਣ ਜੇਠ ਦਾ ਮਹੀਨਾ ਹੁਣ ਹਾੜ ਚੜ ਗਿਆ ਜੇਠ ਦਾ ਮਹੀਨਾ ਸੀ ਸਮਾਂ ਬਦਲ ਗਿਆ ਕੁਛ ਕੈਲੰਡਰਾਂ ਦੇ ਹਿਸਾਬ ਨਾਲ ਸ਼ਹੀਦੀ ਪੁਰਬ ਕੋਈ ਅੱਗੇ ਕੋਈ ਪਿੱਛੇ ਚਲੋ ਅਸੀਂ ਤੇ ਮਨਾਉਣਾ ਹੀ ਉਹਦੀ ਯਾਦ 'ਚ ਹੀ ਬੈਠਣਾ ਜੇਠ ਦਾ ਮਹੀਨਾ ਗਰਮ ਤਵੀ ਗਰਮ ਸੀਸ ਪੈ ਸੀਸ ਵਿੱਚ ਪੈ ਰਿਹਾ ਰੇਤਾ ਵੀ ਗਰਮ ਚੰਦੂ ਦਾ ਸੁਭਾਅ ਵੀ ਗਰਮ ਪਰ ਗੁਰੂ ਅਰਜਨ ਦੇ ਮਰ ਤੱਤੀ ਤਵੀ ਤੇ ਬੈਠੇ ਵੀ ਠੰਡੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਠੰਡੇ ਨੇ ਉਹ ਚੰਦੂ ਕਹਿੰਦਾ ਅੱਜ ਤਵੀ ਤੇ ਭਾਇਆ ਜਾਣਾ ਹੈ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਕੀ ਬਾਣਾ ਹੈ ਦੇਗ ਵਿੱਚ ਵੀ ਅਸੀਂ ਆਪੇ ਹੀ ਬਹਿ ਗਏ ਤਵੀ ਦੇ ਉੱਤੇ ਵੀ ਅਸੀਂ ਆਪੇ ਬਹਿ ਜਾਣਾ ਸਤਿਗੁਰੂ ਉੱਠੇ ਹੌਲੀ ਹੌਲੀ ਚੱਲਦੇ ਚੱਲਦੇ ਤਵੀ ਦੇ ਉੱਪਰ ਜਿੱਦਾਂ ਆਸਣ ਦੇ ਉੱਤੇ ਚੌਂਕੜਾ ਮਾਰ ਕੇ ਬਹਿੰਦੇ ਸੀ ਨਾ ਤਖਤ ਤੇ ਮਹਾਰਾਜ ਏਦਾਂ ਹੀ ਬਸ ਐਂ ਤਵੀ ਦੇ ਉੱਤੇ ਵੀ ਚੌਂਕੜਾ ਮਾਰ ਲਿਆ ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਮਾਰਿਆ ਚੌਂਕੜਾ ਇੱਥੇ ਹੀ ਬਸ ਨਹੀਂ ਕਹਿੰਦਾ ਇਧਰੋਂ ਤਵੀ ਗਰਮ ਹੈ ਤੇ ਇਧਰੋਂ ਕਹਿੰਦੇ ਨਾਲ ਹੀ ਗਰਮ ਗਰਮ ਰੇਤਾ ਇਹਨਾਂ ਦੇ ਸੀਸ ਵਿੱਚ ਪਾਉਣਾ ਸ਼ੁਰੂ ਕਰ ਦਿਓ ਤਵੀ ਗਰਮ ਸੀ ਤੇ ਸੀਸ ਵਿੱਚ ਫਿਰ ਮਹਾਰਾਜ ਦੇ ਰੇਤਾ ਪਾ ਰਹੇ ਨੇ ਕੜਛੇ ਭਰ ਭਰ ਕੇ ਕੜਛੇ ਭਰ ਭਰ ਕੇ ਤੇ ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਨੇਤਰ ਬੰਦ ਤੇ ਫਿਰ ਵੀ ਨੇਤਰ ਬੰਦ ਕਰਕੇ ਕਹੀ ਜਾਣ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ
ਨਾਨਕ ਮੰਗੈ
ਨਾਨਕ ਮੰਗੈ ਪੂਰਨ ਕਬ ਹੁਣ ਡੋਲਤਾ ਜਿਹੜਾ ਪੂਰਾ ਉਹ ਕਦੇ ਡੋਲਦਾ ਹੀ ਨਹੀਂ ਜਿਹਨੂੰ ਨਾਮ ਦਾ ਆਧਾਰ ਹੈ ਉਹ ਕਦੇ ਡੋਲਦਾ ਹੀ ਨਹੀਂ ਜਿਹਨੇ ਉਹਦੀ ਸ਼ਰਨ ਅਖਤਿਆਰ ਕੀਤੀ ਉਹਦੇ ਮਨ ਨੂੰ ਕੋਈ ਦੁੱਖ ਨਹੀਂ ਲੱਗਦਾ ਉੱਪਰੋਂ ਤਨ ਸੜ ਰਿਹਾ ਸੀਸ ਝਲੇਤਾ ਪੈ ਰਿਹਾ ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਦਰੋਂ ਸ਼ਾਂਤ ਨੇ ਅੰਦਰੋਂ ਸ਼ਾਂਤ ਨੇ ਤੇ ਸਾਧ ਸੰਗਤ ਜੀ ਬੜੇ ਆਨੰਦ ਵਿੱਚ ਮਾਰ ਕੇ ਚੌਂਕੜਾ ਬੈਠੇ ਨੇ ਕਹਿੰਦੇ ਸਾਨੂੰ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਬੜੀ ਮੌਜ ਵਿੱਚ ਤੇ ਸਾਧ ਸੰਗਤ ਤਵੀ ਦੇ ਉੱਤੋਂ ਵੀ ਸ਼ਾਮ ਨੂੰ ਲਾਇਆ ਗਿਆ ਛਾਲੇ ਛਾਲੇ ਹੋ ਗਏ ਸਾਰੇ ਸਰੀਰ ਦੇ ਉੱਤੇ ਫਿਰ ਅੱਜ ਵਾਲਾ ਦਿਨ ਜਿਹੜਾ ਅੱਜ ਥਾਂ ਥਾਂ ਉੱਤੇ ਮਨਾ ਰਹੇ ਹਾਂ ਛਬੀਲਾਂ ਲਾ ਰਹੇ ਹਾਂ ਠੰਡੇ ਪਾਣੀ ਦੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦੀ ਸ਼ਹੀਦ ਹੋਣ ਜਿਹੜਾ ਸ਼ਹੀਦ ਕਰਨ ਵਾਲਾ ਸਮਾਂ ਅੱਜ ਵਿਚਾਰਾਂ ਕੀ ਬਣੀਆਂ ਕਹਿੰਦੇ ਗਾਂ ਦਾ ਚਮੜਾ ਲਿਆ ਕੇ ਨਾ ਕੱਚਾ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਰੀਰ ਨੂੰ ਉਹਦੇ ਵਿੱਚ ਮੜ ਦਿਆਂਗੇ ਚੰਦੂ ਧੁੱਪ ਵਿੱਚ ਬਿਠਾਵਾਂਗੇ ਤੇ ਜਿਉਂ ਜਿਉਂ ਚਮੜਾ ਸੁੱਕੇਗਾ ਇਹਨਾਂ ਦੀ ਜਾਨ ਨਿਕਲੇਗੀ ਇਹ ਵਿਉਂਤ ਬਣੀ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਵੇਰੇ ਸਵੇਰੇ ਉਹ ਕਹਿੰਦੇ ਚੰਦੂ ਹਾਂਜੀ ਮੈਂ ਕਹਿੰਦੇ ਇਸ਼ਨਾਨ ਕਰਨਾ ਹੈ ਇਸ਼ਨਾਨ ਤੇ ਉਹ ਹੋਰ ਖੁਸ਼ ਹੋ ਗਿਆ ਕਹਿੰਦਾ ਵੀ ਅੱਗੇ ਹੀ ਜ਼ਖਮ ਨੇ ਸਰੀਰ ਦੇ ਉੱਤੇ ਛਾਲੇ ਹੋਏ ਨੇ ਸੜੇ ਥਾਂ ਥਾਂ ਤੋਂ ਸਰੀਰ ਸੜ ਗਿਆ ਹੈ ਤੇ ਜਦੋਂ ਠੰਡੇ ਪਾਣੀ ਚ ਰਾਵੀ ਚ ਇਸ਼ਨਾਨ ਕਰਨਗੇ ਇਹ ਤੇ ਬੜਾ ਤਕਲੀਫ ਹੋਏਗੀ ਇਹਨਾਂ ਨੂੰ ਦੁੱਖ ਹੋਏਗਾ ਬੜਾ ਪਾਣੀ ਜਦੋਂ ਉੱਤੇ ਲੱਗੇਗਾ ਜ਼ਖਮਾਂ ਤੇ ਮੰਨ ਗਿਆ ਕਹਿੰਦਾ ਠੀਕ ਹੈ ਜੀ ਕਰ ਲਓ ਇਸ਼ਨਾਨ ਆਪਣੇ ਸਿਪਾਹੀ ਨਾਲ ਭੇਜ ਤੇ ਕਹਿੰਦੇ ਗੌਰ ਰੱਖਿਓ ਨਿਕਲ ਨਾ ਜਾਣ ਕਿਸੇ ਪਾਸੇ ਤੇ ਪੰਜ ਸਿੱਖ ਜੋ ਮਹਾਰਾਜ ਦੇ ਨਾਲ ਗਏ ਭਾਈ ਬਿਧੀ ਚੰਦ ਭਾਈ ਜੇਠਾ ਭਾਈ ਪੁਰਾਣਾ ਭਾਈ ਲਗਾਹਾ ਤੇ ਭਾਈ ਪੈੜਾ ਇਹ ਪੰਜੇ ਮਹਾਰਾਜ ਦੇ ਨਾਲ ਬਸ ਫਿਰ ਉਹਨਾਂ ਦੇ ਵੀ ਹੱਥਕੜੀਆਂ ਖੋਲ੍ਹ ਦਿੱਤੀਆਂ ਤੇ ਉਹਨਾਂ ਨੇ ਫਿਰ ਸਤਿਗੁਰਾਂ ਨੂੰ ਨਾ ਇੱਕ ਨੇ ਭਾਈ ਲਗਾਹੇ ਨੇ ਮੋਢੇ ਤੋਂ ਦੀ ਬਾਂਹ ਪਵਾ ਲਈ ਇੱਕ ਨੇ ਇੱਕ ਪਾਸੇ ਭਾਈ ਬਿਧੀ ਚੰਦ ਜੇਠਾ ਜੀ ਇਹ ਸਾਰੇ ਐਂ ਨਾਲ ਮਹਾਰਾਜ ਦੇ ਤੁਰੇ ਜਾਂਦੇ ਨੇ ਤੇ ਚਰਨਾਂ ਵਿੱਚ ਮਹਾਰਾਜ ਦੇ ਛਾਲੇ ਹੋਏ ਪਏ ਨੇ ਤੁਰਿਆ ਨਹੀਂ ਜਾਂਦਾ ਮਹਾਰਾਜ ਤੋਂ ਸ਼ਹੀਦਾਂ ਦੇ ਸਿਰ ਤਾਜ ਚਰਨਾਂ 'ਚ ਛਾਲੇ ਹੋ ਗਏ ਤੁਰਿਆ ਜਾਏ ਨਾ ਇਹ ਕਾਹਦੇ ਵਾਸਤੇ ਸੀ ਸਾਡੇ ਵਾਸਤੇ ਪੂਰਨੇ ਪਾਏ ਕੇ ਸਿੱਖੋ ਜੇ ਕਿਤੇ ਐਡਾ ਵੀ ਦੁੱਖ ਦਾ ਸਮਾਂ ਆ ਜਾਏ ਨਾ ਤੇ ਮੱਥੇ ਵੱਟ ਨਾ ਪਾਇਓ ਫਿਰ ਵੀ ਕਿਹੋ ਵੀ ਬਸ ਤੇਰਾ ਕੀ ਆ ਮਿੱਠਾ ਲੱਗ ਇਹ ਕਹਿਣਾ ਤੁਸੀਂ ਪ੍ਰੈਕਟੀਕਲ ਕਰਕੇ ਸਮਝਾਉਣ ਵਾਸਤੇ ਇਹ ਨਹੀਂ ਕਿ ਬਸ ਲਿਖ ਹੀ ਦਿੱਤਾ ਸਾਡਾ ਇਤਿਹਾਸ ਲਿਖੇ ਨਹੀਂ ਗੱਲਾਂ ਵੀ ਐਂ ਕਰਿਓ ਸਿੱਖੋ ਐਂ ਕਰਿਓ ਸਿੱਖੋ ਐਂ ਕਰਿਓ ਇਹ ਨਹੀਂ ਮਹਾਰਾਜ ਨੇ ਕਿਹਾ ਮਹਾਰਾਜ ਨੇ ਖੁਦ ਕਰਕੇ ਆਪਣੇ ਜੀਵਨ ਵਿੱਚ ਵਿਖਾਇਆ ਵੀ ਗੁਰਸਿੱਖਾ ਭਾਣਾ ਇੰਜ ਮੰਨਣਾ ਤੱਤੀ ਤਵੀ ਤੇ ਬਹਿ ਕੇ ਵੀ ਕਹਿਣਾ ਵੀ ਜੋ ਤੈਨੂੰ ਪਾਉਂਦਾ ਠੀਕ ਹੈ ਕੰਡਿਆਂ ਤੇ ਪੈ ਕੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕੰਡਿਆਂ ਤੇ ਪੈ ਕੇ ਵਿਖਾਇਆ ਸਿੱਖ ਨੂੰ ਇਕੱਲਾ ਉਪਦੇਸ਼ ਹੀ ਨਹੀਂ ਦਿੱਤਾ ਕਰਕੇ ਵੀ ਵਿਖਾਇਆ ਪ੍ਰੈਕਟੀਕਲ ਕਰਕੇ ਵਿਖਾਇਆ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਐ ਮੋਢਿਆਂ ਤੇ ਹੱਥ ਰੱਖੇ ਨੇ ਤੁਰਿਆ ਜਾਏ ਨਾ ਚਰਨਾਂ 'ਚ ਛਾਲੇ ਹੋ ਗਏ ਤੇ ਸਾਧ ਸੰਗਤ ਜੀ ਨਾਲੇ ਗਾਂ ਨੂੰ ਤੁਰੇ ਜਾਂਦੇ ਨੇ ਸੇਵਕ ਸੇਵਾਦਾਰ ਮਹਾਰਾਜ ਦੇ ਧਾਹਾਂ ਮਾਰ ਮਾਰ ਕੇ ਰੋਂਦੇ ਨੇ ਮਹਾਰਾਜ ਦਾ ਹਾਲ ਵੇਖ ਕੇ ਤੇ ਸਾਧ ਸੰਗਤ ਜੀ ਚੱਲਦੇ ਚੱਲਦੇ ਫਿਰ ਕਹਿੰਦੇ ਗੁਰਸਿੱਖੋ ਲਓ ਹੁਣ ਸਮਾਂ ਆ ਗਿਆ ਜਾਣਾ ਹੈ ਪਤਾ ਲੱਗ ਗਿਆ ਕਹਿੰਦੇ ਰੱਬ ਦੇ ਪਿਆਰੇ ਸਤਿਪੁਰਸ਼ਾਂ ਨੂੰ ਜਾਣ ਤੋਂ ਪਹਿਲਾਂ ਪਤਾ ਲੱਗ ਜਾਂਦਾ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖ ਸਨ ਨਾ ਜਿਹੜੇ ਜਦੋਂ ਉਹਨਾਂ ਨੇ ਸਰੀਰ ਛੱਡਿਆ ਇੰਗਲੈਂਡ ਵਿੱਚ ਇੰਗਲੈਂਡ ਸਰੀਰ ਛੱਡਿਆ ਮਹਾਂਪੁਰਸ਼ਾਂ ਤੇ ਸੰਗਤ ਨੇ ਬੇਨਤੀ ਕੀਤੀ ਜਾਣ ਤੋਂ ਪਹਿਲਾਂ ਕਹਿੰਦੇ ਮਹਾਂਪੁਰਸ਼ੋ ਮਹਾਰਾਜ ਜੀ ਤੁਸੀਂ ਜਾਓ ਨਾ ਜੀ ਬਾਹਰ ਸਰੀਰ ਹੁਣ ਬਿਰਧ ਹੋ ਗਿਆ 70 ਸਾਲ ਦੀ ਉਮਰ ਹੋ ਗਈ 1905 ਦਾ ਜਨਮ ਹੈ ਤੇ 75 ਚ ਸਰੀਰ ਛੱਡਿਆ 70 ਸਾਲ ਦੀ ਆਈ ਹੈ 50 ਸਾਲ ਕੀਰਤਨ ਕੀਤਾ ਤੇ 9 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲਏ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਤੇ ਜਦੋਂ ਲੱਗੇ ਜਾਣ ਸੰਤ ਬਾਬਾ ਕਿਸ਼ਨ ਸਿੰਘ ਜੀ ਨੂੰ ਕਹਿੰਦੇ ਕਹੋ ਸਾਡੀ ਤੇ ਮੰਨਦੇ ਨਹੀਂ ਸੰਤ ਬਾਬਾ ਕਿਸ਼ਨ ਸਿੰਘ ਚਲੇ ਗਏ ਕਹਿੰਦੇ ਤੁਹਾਡੇ ਗੁਰ ਭਾਈ ਨੇ ਤੇ ਤੁਹਾਨੂੰ ਵੀਰ ਜੀ ਕਹਿੰਦੇ ਨੇ ਤੇ ਤੁਸੀਂ ਬੇਨਤੀ ਕਰ ਦੋ ਉਸੇ ਸਮੇਂ ਗਏ ਸੰਤ ਬਾਬਾ ਕਿਸ਼ਨ ਸਿੰਘ ਜੀ ਨੇ ਜਾ ਕੇ ਆਖਿਆ ਕਹਿੰਦੇ ਗੱਲ ਸੁਣੋ ਸੰਗਤ ਦੀ ਐਤਕੀ ਬੇਨਤੀ ਹੈ ਵੀ ਇੱਥੇ ਹੀ ਸੰਗਤ ਨੂੰ ਉਤਾਰੋ ਹੁਣ ਕੀ ਲੈਣਾ ਬਾਹਰ ਜਾ ਕੇ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਗੱਲ ਸੁਣੋ ਐਦਕੀ ਜਾਣ ਦਿਓ ਮੁੜ ਕੇ ਨਹੀਂ ਜਾਂਦੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਐਦਕੀ ਜਾਣ ਦਿਓ ਮੁੜ ਕੇ ਨਹੀਂ ਜਾਵਾਂਗੇ ਕਦੇ ਉਹਨਾਂ ਨੂੰ ਪਤਾ ਵੀ ਮੁੜ ਕੇ ਆਉਣਾ ਹੀ ਨਹੀਂ ਤੇ ਜਾਣਾ ਕਿੱਥੇ ਮੁੜ ਕੇ ਤੇ ਜਦੋਂ ਮਹਾਂਪੁਰਖਾਂ ਨੇ ਸਰੀਰ ਛੱਡਿਆ ਨਾ ਇੰਗਲੈਂਡ ਕਹਿੰਦੇ ਰਾਤ ਦਾ ਦੀਵਾਨ ਲੱਗਿਆ ਹੋਇਆ ਸਵੇਰੇ ਸਰੀਰ ਛੱਡਦੇ ਨੇ ਅੰਮ੍ਰਿਤ ਵੇਲੇ ਤੇ ਰਾਤ ਦੇ ਦੀਵਾਨ ਵਿੱਚ ਗੁਰੂ ਸਤੋਤਰ ਪੜ੍ਹਨ ਤੋਂ ਪਹਿਲਾਂ ਲਾਸਟ ਧਾਰਨਾ ਸੰਤ ਮਹਾਰਾਜ ਨੇ ਇਹ ਪੜ੍ਹੀ ਸੀ ਧਨ ਜੋਬਣ ਅਰ ਫੁੱਲੜਾ ਨਾਠੀ ਅੜੇ
ਦਿਨ ਚਾਰ
ਪੱਬਣ ਕੇਰੇ ਪਤ ਜਿਉਂ ਢਲ ਟੁੱਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਇਹ ਜੋਬਣ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ ਦਿਨ ਤਾਂ ਥੋੜੇ ਰਹਿ ਗਏ ਹੋ ਗਿਆ ਪੁਰਾਣਾ ਚੋਲਾ ਦਿਨ ਤਾਂ ਥੋੜੇ ਰਹਿ ਗਏ ਹੋ ਗਿਆ ਪੁਰਾਣਾ ਧਾਰਨਾ ਪੜੀ ਤੇ ਸਵੇਰ ਵੇਲੇ ਆਪਣੇ ਸਰੀਰ ਦਾ ਪਰਿਤਿਆਗ ਕਰਤਾ ਇੰਗਲੈਂਡ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖੋ ਸਮਾਂ ਆ ਗਿਆ ਨੇੜੇ ਹੁਣ ਜਾਣਾ ਫਿਰ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਤੇ ਮਹਾਰਾਜ ਇਸ਼ਨਾਨ ਕਰਨ ਵਾਸਤੇ ਵੜੇ ਰਾਵੀ ਚ ਰਾਵੀ ਦੇ ਵਿੱਚ ਜਦੋਂ ਗਏ ਨਾ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਚੁੱਭਾ ਲਾਇਆ ਬਾਹਰ ਆ ਗਏ ਦੂਜਾ ਚੁੱਭਾ ਲਾਇਆ ਫੇਰ ਬਾਹਰ ਆ ਗਏ ਤੇ ਤੀਜਾ ਚੁੱਭਾ ਲਾ ਕੇ ਹੱਥ ਜੋੜ ਕੇ ਤੇ ਸਾਰੇ ਗੁਰਸਿੱਖਾਂ ਨੂੰ ਲਓ ਭਾਈ ਗੁਰੂ ਪਿਆਰਿਓ ਤੁਸੀਂ ਮੇਰੇ ਨਾਲ ਨਿਭਾਈ ਆ ਹੁਣ ਤੱਕ ਮੇਰੇ ਨਾਲ ਤੁਰੇ ਆਏ ਹੋ ਹੁਣ ਅਸੀਂ ਚੱਲੇ ਹਾਂ ਤੇ ਸਾਰੀ ਸੰਗਤ ਨੂੰ ਤੁਸੀਂ ਜਾ ਕੇ ਹੌਸਲਾ ਦੇਣਾ ਤੇ ਭਾਣਾ ਮੰਨਣ ਦਾ ਉਹਨਾਂ ਨੂੰ ਉਪਦੇਸ਼ ਦੇਣਾ ਤੇ ਇਹੀ ਕਹਿਣਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿੱਚ ਹੁਣ ਗੁਰੂ ਨਾਨਕ ਦੀ ਜੋਤ ਕੰਮ ਕਰੇਗੀ ਸਾਡਾ ਹੁਣ ਸਮਾਂ ਆ ਗਿਆ ਅਸੀਂ ਸਰੀਰ ਰੂਪੀ ਠੀਕਰਾ ਜਿਹੜਾ ਇਹ ਚੰਦੂ ਦੇ ਸਿਰ ਭੰਨ ਚੱਲੇ ਹਾਂ ਤੇ ਜੋ ਚੰਦੂ ਨੇ ਕੀਤੀ ਹੈ ਅਸੀਂ ਇਹਨੂੰ ਕੁਝ ਕਿਹਾ ਨਹੀਂ ਪਰ ਚੰਦੂ ਦੇ ਕਰਮ ਨੇ ਹੀ ਚੰਦੂ ਨੂੰ ਮਾਫ ਨਹੀਂ ਕਰਨਾ ਤੁਹਾਡੇ ਸਾਹਮਣੇ ਸਮਾਂ ਆਉਣ ਵਾਲਾ ਆ ਜਾਣਾ ਤੁਸੀਂ ਬਹੁਤਾ ਦੁੱਖ ਨਾ ਮਨਾਓ ਅਸੀਂ ਵੀ ਚੱਲੇ ਹਾਂ ਤੇ ਜਾਣਾ ਚੰਦੂ ਨੇ ਵੀ ਹੈ ਅਸੀਂ ਅੱਜ ਆਪਣੀ ਮੌਜ ਵਿੱਚ ਚੱਲੇ ਹਾਂ ਤੇ ਚੰਦੂ ਦਾ ਜਿਹੜਾ ਹਾਲ ਹੋਏਗਾ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਲਿਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਇਉਂ ਕਹਿ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤੀਜਾ ਚੁੱਭਾ ਲਾਇਆ ਤੇ ਮੁੜ ਕੇ ਬਾਹਰ ਨਹੀਂ ਆਇਆ ਤੇ ਆਪਣੀ ਮੌਜ ਵਿੱਚ ਸਤਿਗੁਰਾਂ ਨੇ ਆਪਣੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕੀਤਾ ਤੇ ਫਿਰ ਉਹ ਆਏ ਪੰਜੇ ਗੁਰਸਿੱਖ ਗੁਰੂ ਹਰਗੋਬਿੰਦ ਸਾਹਿਬਾਂ ਨੂੰ ਸਾਰਾ ਹਾਲ ਦੱਸਿਆ ਤੇ ਫਿਰ ਕਿਵੇਂ ਭਾਈ ਚੰਦੂ ਦੇ ਨੱਕ 'ਚ ਨਕੇਲ ਕਿਵੇਂ ਚੰਦੂ ਦਾ ਸਿਰ ਭੰਨਿਆ ਉਹੀ ਕੜਛਾ ਉਹਦੀ ਮੌਤ ਦਾ ਕਾਰਨ ਬਣਿਆ ਜਿਹੜਾ ਸਤਿਗੁਰਾਂ ਦੇ ਸੀਸ 'ਚ ਰੇਤਾ ਪਾਇਆ ਇਹ ਵਿਚਾਰ ਜਿਹੜੀ ਹੈ ਨਾ ਰਹਿੰਦਾ ਇਤਿਹਾਸ ਜਿਹੜਾ ਹੈ ਇਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਵਿਚਾਰਾਂਗੇ ਇੱਥੋਂ ਹੀ ਸ਼ੁਰੂ ਕਰਾਂਗੇ ਸੋ ਮੇਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਭਾਈ ਕਿ ਪਹਿਲੀ ਬੇਨਤੀ ਕਈ ਗੁਰਮੁਖ ਕਈ ਕਹਿੰਦੇ ਵੀ ਚਲੋ ਹੁਣ ਸਮਾਪਤੀ ਹੋਣ ਵਾਲੀ ਹੁਣ ਆਪਾਂ ਨਿਕਲੀਏ ਪਹਿਲਾਂ ਚਲੀਏ ਮੇਰੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਜਾਣ ਦੀ ਖੇਚਲਾ ਨਹੀਂ ਕਰਨੀ ਉਹ ਜਾ ਸਕਦਾ ਹੈ ਜਿਹਦਾ ਗੁਰੂ ਸਾਹਿਬ ਨਾਲ ਪਿਆਰ ਹੀ ਨਹੀਂ ਹੈ, ਤੇ ਜਿੰਨਾ ਚਿਰ ਮਹਾਰਾਜ ਜੀ ਇੱਥੇ ਨੇ ਨਾ ਉਹਨਾਂ ਚਿਰ ਕਿਸੇ ਨੇ ਜਾਣਾ ਨਹੀਂ ਭਾਈ। ਤੇ ਜਿਹੜੀ ਆਪਣੀ ਜ਼ਰੂਰੀ ਬੇਨਤੀ ਆ ਉਹ ਕਰਨ ਵਾਲੀ ਰਹਿ ਗਈ ਹੈ। ਕੱਲ੍ਹ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਤੇ ਭਾਵੇਂ ਤੂੰ ਮਨ ਵਾਸੀਆਂ ਦੇ ਦੀਵਾਨ ਪਹਿਲਾਂ ਲੇਟ ਸੀ ਥੋੜ੍ਹੇ ਜਿਹੇ, ਤੇ ਮੈਂ ਇੰਗਲੈਂਡ ਜਾਣਾ ਸੀ ਪਰਸੋਂ ਨੂੰ, ਪਰਸੋਂ ਦੀ ਫਲਾਈਟ ਆ ਰਾਤ ਦੀ, ਮੈਂ ਸਿਰਫ ਇੱਥੋਂ ਦੇ ਦੀਵਾਨਾਂ ਕਰਕੇ ਦੋ ਦਿਨ ਰੁਕਿਆ ਸੀ ਵੀ ਇੱਥੋਂ ਦੇ ਦੀਵਾਨ ਜਿਹੜੇ ਆ ਦੋ ਧੂਮੇ ਪਿੰਡ ਦੇ ਲਾ ਕੇ ਜਾਣੇ, ਤੇ ਸਤਸੰਗ ਕੱਲ੍ਹ ਦਾ ਜਿਹੜਾ ਇੱਥੇ ਲਾਸਟ ਦੀਵਾਨ ਹੈ ਇੱਕੋ ਹੀ। ਦੋ ਦਿਨ ਦਾ ਸਮਾਂ ਦਿੱਤਾ ਸੀ, ਦੋਵੇਂ ਦਿਨ ਦਾਸ ਨੇ ਹਾਜ਼ਰੀ ਭਰਨੀ ਸੀ, ਤੇ ਕੱਲ੍ਹ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਲਾਸਟ ਦੀਵਾਨ ਹੈ ਆਪਣਾ ਇੱਥੋਂ ਦਾ, ਤੇ ਵੱਧ ਚੜ ਕੇ ਸਾਰੀ ਸੰਗਤ ਨੇ ਪਹੁੰਚਣਾ ਅੰਮ੍ਰਿਤ ਛਕਣ ਵਾਸਤੇ। 50 ਪ੍ਰਾਣੀਆਂ ਦੇ ਨਾਮ ਆਏ ਨੇ, ਚਲੋ 50 ਵੀ ਬੜੇ ਨੇ, ਇਕੱਠ ਦੇ ਹਿਸਾਬ ਨਾਲ ਘੱਟ ਨੇ, ਤੇ ਬੇਨਤੀ ਹੈ ਭਾਈ ਸਾਰੇ ਗੁਰੂ ਵਾਲੇ ਨਹੀਂ ਬਣੇ ਬੈਠੇ, ਬਹੁਤ ਨੇ ਨਗੂਰੇ ਪੰਨ ਦੀ ਜੂਠ ਵੀ ਜਿਹੜੇ ਨਾਲ ਹੀ ਲਈ ਬੈਠੇ ਨੇ, ਕਾਂਗਿਆਰੀ ਬਹੁਤ ਹੈ ਵਿੱਚ, ਤੇ ਬੇਨਤੀ ਭਾਈ ਗੁਰੂ ਵਾਲੇ ਬਣੇ। ਜ਼ਿਮੀਦਾਰ ਬੈਠਾ ਵੇਖਦਾ ਨਾ ਜੇ ਗੁੱਲੀ ਡੰਡਾ ਹੀ ਵਾਲਾ ਹੋਵੇ ਤੇ ਕਣਕ ਵਿੱਚ ਦਿਸੇ ਹੀ ਨਾ, ਤੇ ਜ਼ਿਮੀਦਾਰ ਦੇ ਦਿਲ ਤੇ ਕੀ ਬੀਤਦੀ, ਇਹ ਹੁਣ ਇਹ ਹੈ ਤੇ ਹੈ ਕਾਂਗਿਆਰੀ ਵਿੱਚ ਪਰ 50% ਨਜ਼ਰ ਆਉਂਦੀ। ਅੰਮ੍ਰਿਤਧਾਰੀ ਵੀ ਵੈਸੇ ਬਹੁਤ ਨੇ, ਬੜੀ ਕਿਰਪਾ ਹੈ। ਸੋ ਭਾਈ ਬੇਨਤੀ ਹੈ ਜਿਹੜੇ ਜਿਹੜੇ ਅਜੇ ਨਗੂਰੇ ਪੰਨ ਦੀ ਜੂਠ ਨਾਲ ਲਈ ਫਿਰਦੇ ਹੋ ਲਾਓ ਇਹਨੂੰ ਸਿੰਘ ਸਜੋ। ਕਈ ਕਹਿੰਦੇ ਸੋਚਾਂਗੇ ਜੀ, ਅਜੇ ਵਿਚਾਰ ਕਰਾਂਗੇ ਜੀ, ਅਗਾਂਹ ਛਕ ਲਾਂਗੇ, ਪਰ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ। ਕੀ ਇਹ ਸਾਧ ਸੰਗਤ ਸਾਡੇ ਕੋਲ ਕੀ ਭਰੋਸਾ ਕੀ ਹੈ ਵੀ ਅਸੀਂ ਕੱਲ੍ਹ ਤੱਕ ਰਹਿਣਾ ਕਿ ਨਹੀਂ ਰਹਿਣਾ? ਭਰੋਸਾ ਕੋਈ ਨਹੀਂ। ਹਮ ਆਦਮੀ ਹਾਂ ਇੱਕਦਮੀ, ਆਦਮੀ ਦਮ ਆ ਰਿਹਾ ਤੇ ਆਦਮੀ ਆਦਮੀ, ਨਹੀਂ ਤੇ ਕੀ ਮਿੱਟੀ ਦੀ ਢੇਰੀ ਆ। ਅਖੋ ਸਤਨਾਮ
ਸ੍ਰੀ ਵਾਹਿਗੁਰੂ।
ਮਿੱਟੀ ਦੀ ਢੇਰੀ ਆ ਤੇ ਦਮ ਆ ਰਿਹਾ ਤਾਂ ਹੀ ਆਦਮੀ ਪਿਆਰਿਆ। ਸੋ ਇਸ ਕਰਕੇ ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮੱਤ ਕੇ ਜਪ ਐਸਾ ਹੋ ਆਵੇ ਕਿ ਨਾ ਵਰਨਾ। ਸਵਾਸ ਦਾ ਭਰੋਸਾ ਕੋਈ ਨਹੀਂ, ਜਿਹੜਾ ਅੰਦਰ ਗਿਆ ਇਹਨੇ ਵੀ ਬਾਹਰ ਆਉਣਾ ਕਿ ਨਹੀਂ ਆਉਣਾ। ਸੋ ਭਾਈ ਅੰਮ੍ਰਿਤ ਛਕੋ, ਸਿੰਘ ਸਜੋ, ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਵੱਧ ਚੜ ਕੇ ਸੰਗਤਾਂ ਅੰਮ੍ਰਿਤ ਛਕ ਕੇ ਸਿੰਘ ਸਜੋ। ਚੰਦੂ ਨੇ ਕੀਤਾ ਜੋ ਚੰਦੂ ਨੇ ਕੀਤੀ ਉਹ ਅੱਜ ਸੁਣੀ ਹੈ, ਤੇ ਜੋ ਚੰਦੂ ਨਾਲ ਹੋਈ ਆਪਾਂ ਕੱਲ ਵਿਚਾਰ ਕਰਾਂਗੇ। ਜੋ ਚੰਦੂ ਨੇ ਕੀਤੀ ਉਹ ਅੱਜ ਸੁਣੀ ਪਿਆਰਿਓ ਮਹਾਰਾਜ ਆਪਣੀ ਮੌਜ ਵਿੱਚ। ਤੇ ਇਹ ਸ਼ਹੀਦਾਂ ਦੇ ਸਿਰਤਾਜ ਸ਼ਹੀਦੀ ਦੀ ਨੀਂਹ ਰੱਖਣ ਵਾਸਤੇ ਮਹਾਰਾਜ ਨੇ ਸ਼ਹੀਦੀ ਦਿੱਤੀ ਹੈ। ਸੋ ਸਾਧ ਸੰਗਤ, ਪੰਜ ਪਾਤਸ਼ਾਹੀਆਂ ਤੱਕ ਵਾਹਿਗੁਰੂ ਦੀ ਭਗਤੀ ਚੱਲੀ ਹੈ, ਤੇ ਛੇਵੇਂ ਪਾਤਸ਼ਾਹ ਨੇ ਭਗਤੀ ਦੇ ਨਾਲ ਗੁਰੂ ਘਰ ਚ ਸ਼ਕਤੀ ਨੂੰ ਵੀ ਲੈ ਕੇ ਆਉਂਦਾ ਹੈ। ਤੇ ਜੇ ਮਹਾਰਾਜ ਸ਼ਹੀਦੀ ਨਾ ਦਿੰਦੇ ਤੇ ਗੁਰੂ ਘਰ ਵਿੱਚ ਕਿਰਪਾਨ ਕਿੱਦਾਂ ਆਉਂਦੀ? ਸ਼ਕਤੀ ਵੀ ਨਾਲ ਆਉਣੀ ਸੀ। ਆਉਣ ਵਾਲਾ ਸਮਾਂ ਸੀ ਜਿਹੜਾ ਭੈ ਕਾਹੂ ਕੋ ਦੇਤ ਨਾ ਨਹ ਪੈ ਮਾਨਤ ਆਨ। ਸਵਾਓ ਕੱਲ ਦੇ ਦੀਵਾਨ ਚ ਵਿਚਾਰਾਂ ਹੋਣਗੀਆਂ। ਬੇਨਤੀ ਹੈ ਵੱਧ ਚੜ ਕੇ ਸੰਗਤਾਂ ਲਾਹਾ ਪ੍ਰਾਪਤ ਕਰੋ, ਜਿਵੇਂ ਅੱਜ ਆਏ ਹੋਵੇ ਜਿਵੇਂ ਕੱਲ ਨੂੰ ਵੀ ਪਹੁੰਚ ਕੇ ਹਾਜ਼ਰੀਆਂ ਭਰਨੀਆਂ ਨੇ। ਸਰਬ ਸੰਗਤਾਂ ਦਾ ਧੰਨਵਾਦ, ਜਿੱਥੋਂ ਦੂਰੋਂ ਨੇੜੋਂ ਚੱਲ ਕੇ ਦੂਰ ਦੁਰਾਡਿਆਂ ਤੋਂ ਸੰਗਤਾਂ ਪਹੁੰਚੀਆਂ ਨੇ, ਤੇ ਬੜੇ ਚਿਰ ਤੋਂ ਬੈਠੇ ਹੋ। ਅੱਜ ਮੈਂ ਆਪਣੇ ਸਮੇਂ ਤੋਂ ਲੇਟ ਵੀ ਹੋ ਗਿਆ, ਸਮਾਂ ਜਿਹੜਾ 9:15 ਦਾ ਹੁੰਦਾ ਦਾਦ ਦਾ, ਪਰ ਅੱਜ 10 ਵੱਜ ਗਏ ਸੀ ਮੈਨੂੰ ਇੱਥੇ ਆਉਂਦੇ ਨੇ। ਪਰ ਚਲੋ ਪਿਆਰ ਵਿੱਚ ਸੰਗਤਾਂ ਨੇ ਬੈਠ ਕੇ ਹਾਜ਼ਰੀ ਭਰੀ ਹੈ। ਸਾਈ ਘੜੀ ਸੁਲੱਖਣੀ ਸੌ ਨਾਲ ਵਿਹਾਵੈ, ਜਿੰਨਾ ਸਮਾਂ ਲੰਘ ਜੇ ਉਹਦੀ ਯਾਦ ਚ ਚੰਗਾ ਹੀ ਹੈ। ਪਿਆਰਿਓ ਵੱਧ ਚੜ ਕੇ ਸਮਾਂ ਲਾਇਆ ਕਰੋ, ਆਓ ਆ ਧਾਰਨਾ ਗੱਜ ਕੇ ਜਿਵੇਂ ਅੱਗੇ ਪੜ੍ਹਦੇ ਹੋ ਪਿਆਰ ਨਾਲ।
ਦਸਵੇਂ ਪਿਤਾ ਦੀਆਂ ਖੁਸ਼ੀਆਂ ਲੈਣੀਆਂ
ਭੈਣੋ।
ਪਹਿਲਾਂ ਘੁੱਟ ਭਰੇ ਆਉਂਦੇ ਅੱਖਾਂ ਖੁੱਲ ਜਾਂਦੀਆਂ, ਪਤਾ ਨਹੀਂ ਬਾਤੇ ਵਿੱਚ ਕੀ ਸੰਤੇ, ਪਤਾ ਨਹੀਂ ਬਾਤੇ ਵਿੱਚ ਕੀ ਬੋਲੋ ਪਤਾ।
ਝੁਕਾਵੇ, ਕੋਈ ਇੱਥੇ ਸਿਰ ਨਾ ਝੁਕਾਵੇ। ਧਿਆਨ ਦਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਬਾਰ ਹੈ ਤੇ ਉਸੇ ਨੂੰ ਨਮਸਕਾਰ ਹੋਵੇ ਜਿਹੜਾ ਦਰਬਾਰ ਦਾ ਮਾਲਕ ਹੈ। ਸਿਰ ਨਾ ਝੁਕੇ ਇੱਥੇ ਕਿਸੇ ਦਾ, ਧਿਆਨ ਰੱਖਣਾ ਪਿਆ ਦਿਓ। ਮੈਂ ਬੇਨਤੀ ਸੰਗਤ ਦੇ ਚਰਨਾਂ 'ਚ ਫੇਰ ਕਰਨਾ ਵੀ ਕਈ ਮੈਂ ਵੇਖਿਆ ਸੁਣ ਤੇ ਲਿਆ ਸਭ ਨੇ ਵੀ ਮਹਾਰਾਜ ਦੇ ਜਾਣ ਤੋਂ ਬਾਅਦ ਜਾਣਾ, ਕਈ ਫੇਰ ਵੀ ਉੱਠ ਪੈਂਦੇ ਨੇ, ਕਈ ਕਹਿੰਦੇ ਮੈਨੂੰ ਤਾਂ ਸੁਣਿਆ ਹੀ ਨਹੀਂ। ਹੈਗੇ ਨੇ ਸੁਣਦੇ ਨੇ ਪਰ ਜਾਣ ਕੇ ਬੋਲੇ ਬਣਦੇ ਨੇ, ਕਿਤੇ ਅਗਲਾ ਜਨਮ ਬੋਲਿਆ ਹੀ ਨਾ ਹੋ ਜਾਈਏ। ਸੁਣ ਤੇ ਗਿਆ ਹੀ ਆ ਵੀ ਬੈਠੇ ਰਹਿਣਾ, ਜਿੰਨਾ ਚਿਰ ਮਹਾਰਾਜ ਨਹੀਂ ਜਾਂਦੇ ਉਹਨਾਂ ਚਿਰ ਜਾਣਾ ਨਹੀਂ ਕਿਸੇ ਨੇ। ਸਤਿਗੁਰੂ ਅੱਗੇ ਅੱਗੇ, ਸੰਗਤਾਂ ਪਿੱਛੇ ਪਿੱਛੇ।
ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਆਨੰਦਪੁਰ ਡੇਰਾ, ਸੰਗਤੇ ਆਨੰਦਪੁਰ ਡੇਰਾ ਸੀ। ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਆਨੰਦਪੁਰ ਡੇਰਾ ਸੀ, ਸੰਗਤੇ ਆਨੰਦਪੁਰ ਡੇਰਾ ਸੀ। ਬੇਟਾ ਗੁਰਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਸੰਗਤੇ, ਮਾਤਾ ਗੁਜਰੀ ਸੀ ਬੋਲੋ। ਮਾਤਾ ਗੁਜਰੀ
ਬਹਿ ਜੋ ਪਿਆਰੋ, ਕੋਈ ਮਾਇਆ ਲੈ ਕੇ ਨਾ ਉਸ ਸਟੇਜ ਤੇ।
ਮਾਤਾ ਗੁਜਰੀ ਸੀ ਸੰਗਤੇ, ਮਾਤਾ ਗੁਜਰੀ
ਸਾਰਾ ਪਰਿਵਾਰ ਗੁਰਾ ਸਾਡੇ ਉੱਤੋਂ ਵਾਰਿਆ, ਇੱਕ ਵੀ ਨਾ ਰੱਖਿਆ ਜੀ ਸੰਗਤੇ, ਇੱਕ ਵੀ ਨਾ ਰੱਖਿਆ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਧੁੰਮਾ, ਜੋ ਇਸ ਨਗਰ ਦਾ ਇਹ ਮਾਣ ਹੀ ਹੋਣਾ ਚਾਹੀਦਾ ਨਗਰ ਨਿਵਾਸੀਆਂ ਨੂੰ ਕਿ ਇਸ ਨਗਰ ਦੇ ਮਹਾਂਪੁਰਖ ਜੋ ਕਿ ਟਕਸਾਲ ਦੇ ਮੁਖੀ ਬਣੇ ਨੇ, ਜੋ ਸਤਸੰਗ ਜੀ, ਜੋ ਸੰਤ ਬਾਬਾ ਹਰਨਾਮ ਸਿੰਘ ਜੀ ਧੁੰਮਾ ਇਸ ਨਗਰ ਦੇ ਜੰਮ ਪਲ ਹਨ, ਤੇ ਜਿਹੜੇ ਇਸ ਨਗਰ ਦੇ ਨਾਮ ਦੀਆਂ ਧੁੰਮਾਂ ਜਗ੍ਹਾ ਜਗ੍ਹਾ ਉੱਤੇ ਪਾ ਰਹੇ ਨੇ। ਸੋ ਸਾਧ ਸੰਗਤ ਜੀ, ਉਹਨਾਂ ਨੇ ਵੀ ਕੱਲ੍ਹ ਨੂੰ ਆਉਣਾ ਹੈ, ਮੈਨੂੰ ਪ੍ਰਬੰਧਕਾਂ ਨੇ ਦੱਸਿਆ ਸੀ ਕਿ ਬਾਬਾ ਜੀ ਨੇ ਵੀ ਕੱਲ੍ਹ ਨੂੰ ਆਉਣਾ, ਹਾਜ਼ਰੀ ਭਰਨਗੇ ਤੇ ਦਾਸ ਨੇ ਵੀ ਹਾਜ਼ਰੀ ਭਰਨੀ। ਵੱਧ ਚੜ ਕੇ ਸੰਗਤਾਂ ਭਾਈ ਕੱਲ੍ਹ ਦੇ ਦੀਵਾਨ ਵਿੱਚ ਹਾਜ਼ਰੀ ਭਰਿਓ, ਲਾਹਾ ਪ੍ਰਾਪਤ ਕਰਿਓ। ਸਰਵ ਸੰਗਤਾਂ ਦਾ ਧੰਨਵਾਦ ਜੋ ਵੱਧ ਚੜ ਕੇ ਆਪ ਹਾਜ਼ਰੀਆਂ ਭਰ ਰਹੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਟਾਨ ਕੋਟਵਾਰ ਸ਼ੁਕਰ ਹੈ ਜੋ ਇਹ ਸਾਨੂੰ ਮਿਲ ਕੇ ਬੈਠਣ ਦਾ ਸਮਾਂ ਦਿੱਤਾ ਹੈ। ਸੋ ਸਾਰੀ ਸੰਗਤ ਪਿਆਰ ਨਾਲ ਪੜ੍ਹੋ ਹੁਣ ਗੁਰੂ ਸਤੁੱਤ, ਫਿਰ ਅਰਦਾਸ, ਫਿਰ ਹੁਕਮਨਾਮੇ, ਫਿਰ ਮਹਾਰਾਜ ਜੀ ਅੱਗੇ ਅੱਗੇ ਜਾਣਗੇ, ਆਪਾਂ ਸਾਰਿਆਂ ਨੇ ਭਾਈ ਪਿੱਛੇ ਪਿੱਛੇ ਜਾਣਾ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ, ਬਾਕੀ ਜਿਹੜੇ ਕੀਰਤਨ ਭੇਟਾ ਦਿੰਦੇ ਆ ਨਾ ਉਹ ਇੱਥੇ ਮੱਥਾ ਨਾ ਟੇਕਿਆ ਕਰਨ।
ਜਾਂ ਫਿਰ ਉੱਪਰੇ ਸੇਵਾਦਾਰ ਖੜੇ ਆ ਉਹਨਾਂ ਨੂੰ ਫੜਾ ਦਿਆ ਕਰੋ, ਇੱਥੇ ਕਈ ਮੱਥਾ ਟੇਕਦੇ ਆ ਕੇ ਮਾਇਆ ਵੀ ਨਹੀਂ ਵੀ ਦਿਓਗੇ ਕੋਈ ਗੱਲ ਨਹੀਂ ਸਰ ਜਾਏਗਾ, ਜੇ ਸੁਣ ਕੇ ਪੱਲੇ ਨਾ ਬੰਨਿਆ ਫਿਰ ਨਹੀਂ ਸਰਨਾ। ਕੱਲ੍ਹ ਨੂੰ ਗੁਰਦੁਆਰਾ ਸਾਹਿਬ ਵਿੱਚ ਸ਼ਾਮ ਨੂੰ 5 ਵਜੇ ਅੰਮ੍ਰਿਤ ਸੰਚਾਰ ਹੋਣਾ, 5 ਕੁ ਵਜੇ 5 ਪਿਆਰੇ ਆ ਜਾਣਗੇ, 5-6 ਦੇ ਦਰਮਿਆਨ, ਤੇ ਸੰਗਤਾਂ ਵੱਧ ਚੜ ਕੇ ਪਹੁੰਚੋ, ਕੇਸੀ ਇਸ਼ਨਾਨ ਕਰਕੇ ਨਵੇਂ ਬਸਤਰ ਪਾਇਓ ਜਾਂ ਫਿਰ ਸੁੱਚੇ ਬਸਤਰ ਪਾ ਕੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਸ਼ਾਮ ਨੂੰ 6 ਵਜੇ ਦੇ ਦਰਮਿਆਨ ਪਹੁੰਚਣ ਦੀ ਕਿਰਪਾਲਤਾ ਕਰਿਓ। ਵੀਰ ਭਾਈ ਦਾੜੀਆਂ ਰੱਖਣ, ਕੇਸ ਰੱਖੋ, ਧੰਨ ਗੁਰੂ ਗ੍ਰੰਥ ਸਿੰਘ ਦੇ ਲੜ ਲੱਗੋ, ਪੜ੍ਹੋ ਪਿਆਰ ਨਾਲ ਸਾਰੇ। ਹੁਣ ਗੁਰੂ ਸਤੋਤਰ ਫਿਰ ਅਰਦਾਸ। ਸੰਤ ਬਾਬਾ ਦਰਸ਼ਨ ਸਿੰਘ ਜੀ ਬੌਲੀ ਸਾਹਿਬ ਬਾਠਾਂ ਵਾਲੇ ਵੀ ਆਏ, ਧੰਨਵਾਦ ਜੀ ਆਇਆਂ ਨੂੰ, ਦਾਸ ਦੇ ਨਾਲ ਹੀ ਆਏ ਨੇ, ਸਮਾਂ ਥੋੜ੍ਹਾ ਲੇਟ ਹੋਣ ਕਰਕੇ ਉਹਨਾਂ ਨੇ ਹਾਜ਼ਰੀ ਨਹੀਂ ਭਰੀ। ਔਰ ਸੰਤ ਬਾਬਾ ਰਣਜੀਤ ਸਿੰਘ ਜੀ ਜਥੇਦਾਰ ਜੀ ਆਪ ਸਰਬ ਸੰਗਤਾਂ ਜਾਣਦੇ ਹੀ ਹੋ, ਜਿੱਥੇ ਕਿਤੇ ਮੇਰੇ ਤੋਂ ਨਹੀਂ ਜਾਇਆ ਜਾਂਦਾ ਬਾਬਾ ਜੀ ਹਾਜ਼ਰੀ ਭਰਦੇ ਆ, ਸੋ ਸਰਬ ਸੰਗਤਾਂ ਦਾ ਧੰਨਵਾਦ। ਸਾਰੀ ਸੰਗਤ ਗੱਜ ਕੇ ਬੋਲਿਓ, ਕੋਈ ਰਸਨਾ ਵਾਂਝੀ ਨਾ ਲੱਭੇ। ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ
ਗੁਰੂ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ ਧੰਨ ਹੈ
ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ ਧੰਨ ਹੈ ਅਮਰਦਾਸ ਸਾਹਿਬ
ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ ਧੰਨ ਹੈ
ਗੁਰੂ ਅਮਰਦਾਸ ਸਾਹਿਬ ਧੰਨ ਹੈ
ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ
ਬੋਲੋ ਧੰਨ ਹੈ ਧੰਨ ਹੈ ਧੰਨ ਹੈ
ਹਰ ਗੋਬਿੰਦ ਸਾਹਿਬ ਧੰਨ
ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰ ਗੋਬਿੰਦ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਗੋਬਿੰਦ ਸਾਹਿਬ ਧੰਨ ਹੈ
ਸ੍ਰੀ ਹਰ ਰਾਇ ਧੰਨ
ਹੋ ਧੰਨ ਹੈ ਧੰਨ ਹੈ ਧੰਨ ਹੈ
ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਬੋਲੋ
ਧੰਨ ਹੈ ਧੰਨ ਹੈ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ
ਧੰਨ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਪੁੱਤਰਾਂ ਦੇ ਰਾਣੇ लाग तन है तन है तन है श्री गुरु ग्रंथ साहिब जी
तन है तन है तन है श्री गुरु ग्रंथ साहिब जी तन है
पंज प्यारे तन है गुरा चार दुलारे तन
पंज प्यारे तन है गुरा चार दुलारे तन है
प्यारे तन है गुरा चार दुलारे तन है तन है तन है तेरी साध संगत जी तन है
तन है तन है तन है